ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਅ ਸੱਚੇ ਆਕਾਰ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਅ ਸੱਚੇ ਆਕਾਰ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖੇ ਲੱਖ ਕਰੋੜ, ਸੱਚਾ ਸਭ ਤਾਣ ਸੱਚਾ ਸਭ ਜੋਰ, ਸੱਚੇ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੀ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕਾਚੁਨ ਕੱਚ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕਚੁਨ ਕੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ ਸਤਿਗੁਰੂ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ, ਜਿਸ ਅਸਥਾਨ ਦੀ ਮਹਿਮਾ ਸੰਗਤ ਜੀ ਅਸੀਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ। ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ, ਬੱਧੋ ਪੁਰਖ ਵਿਦਾਤਾ ਹੈ ਤਾਂ ਤੂੰ ਸੋਹਿਆ, ਪ੍ਰਭ ਹਰਿਮੰਦਰ ਸੋਹਣਾ ਤਿਸ ਮਹਿਮਾਨ ਕਲਾਲ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ, ਅੰਮ੍ਰਿਤਮਈ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਨਗਰ ਇਲਾਕੇ ਦੇਸ਼ ਵਿਦੇਸ਼ ਵਿੱਚੋਂ ਪਹੁੰਚੀ ਸਰਬੱਤ ਮਾਈ ਭਾਈ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਧਨਤਾ ਦੇ ਯੋਗ ਹੋ ਰਹੇ ਹੋ, ਜੋ ਸਤਿਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਸਾਰੀ ਮਾਨਵਤਾ ਦੇ ਭਲੇ ਵਾਸਤੇ ਜੋ ਗਿਆਨ ਉਪਦੇਸ਼ ਸਾਨੂੰ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਨਿੱਤ ਦੀ ਮਰਯਾਦਾ ਅਨੁਸਾਰ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਦੀਵਾਨ ਹਾਲ ਦੇ ਅੰਦਰ ਆਪ ਸੰਗਤਾਂ ਸੱਜ ਬੈਠੇ ਹੋ, ਔਰ ਮੀਡੀਆ ਦੇ ਰਾਹੀਂ ਦੇਸ਼ ਵਿਦੇਸ਼ਾਂ ਵਿੱਚ ਆਪਣੇ ਘਰਾਂ ਵਿੱਚ ਵੀ ਸੰਗਤਾਂ ਸੱਜ ਕਰਕੇ ਸਤਿਗੁਰੂ ਸਾਹਿਬ ਦੀ ਪਾਵਨ ਬਾਣੀ ਦਾ ਕੀਰਤਨ ਜਿੱਥੇ ਸਰਵਣ ਕਰ ਰਹੀਆਂ ਹਨ, ਉੱਥੇ ਗੁਰੂ ਕੇ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਆਪ ਸੱਜ ਬੈਠੇ ਹੋ। ਜਿੰਨੀ ਕੁ ਸਤਿਗੁਰੂ ਮੈਨੂੰ ਬੁੱਧੀ ਮਤ ਬਖਸ਼ਣਗੇ, ਮੈਂ ਗੁਰੂ ਦੇ ਬਚਨ ਤੁਹਾਡੇ ਸਮਕਸ਼ ਰੱਖਣ ਦਾ ਯਤਨ ਕਰਾਂਗਾ। ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ।
ਅੱਜ ਦਾ ਇਹ ਜੋ ਪਾਵਨ ਪਵਿੱਤਰ ਉਪਦੇਸ਼ ਹੈ, ਜਿਸ ਪਾਵਨ ਬਾਣੀ ਦਾ ਕੀਰਤਨ ਆਪਾਂ ਅੰਮ੍ਰਿਤ ਵੇਲੇ ਤੋਂ ਸਰਵਣ ਕਰ ਰਹੇ ਹਾਂ, ਸਭੇ ਆਸਾਂ ਨੂੰ ਪੂਰਨ ਕਰਨ ਵਾਲੀ ਸਤਿਗੁਰੂ ਦੀ ਪਾਵਨ ਬਾਣੀ ਆਸਾ ਜੀ ਦੀ ਵਾਰ, ਆਸਾ ਜੀ ਦੀ ਵਾਰ ਦੀ ਇਹ ਦੂਸਰੀ ਪੌੜੀ ਹੈ, ਜਿਸ ਵਿੱਚ ਮਹਾਰਾਜ ਨੇ ਤਿੰਨ ਸਲੋਕ ਤੇ ਇੱਕ ਪੌੜੀ ਰੱਖੀ ਹੈ। ਇਹ ਸਲੋਕ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਸਾਹਿਬ ਮਹਾਰਾਜ ਇਹਦੇ ਵਿੱਚ ਉਹਨਾਂ ਦੀ ਦ੍ਰਿਸ਼ਟੀ ਬਾਰੇ ਦੱਸ ਰਹੇ ਹੈ ਜਿਨ੍ਹਾਂ ਨੇ ਬ੍ਰਹਮ ਦੇ ਗਿਆਨ ਨੂੰ ਜਾਣ ਲਿਆ ਹੈ, ਜਿਸ ਨੂੰ ਕਹਿੰਦੇ ਨੇ ਵੀ ਇਹ ਬ੍ਰਹਮ ਗਿਆਨੀ ਹੋ ਗਿਆ, ਇਹ ਬ੍ਰਹਮ ਦੇ ਗਿਆਨ ਨੂੰ ਜਾਣਨ ਵਾਲਾ ਹੈ, ਤਤਵੇਤਾ ਹੈ, ਸਿਧਾਂਤ ਨੂੰ ਜਿਹਨੇ ਜਾਣ ਲਿਆ ਹੈ, ਉਹਦੀ ਫਿਰ ਦ੍ਰਿਸ਼ਟੀ ਕੈਸੀ ਹੋ ਜਾਂਦੀ ਹੈ? ਸੱਚੇ ਪਾਤਸ਼ਾਹ ਮਹਾਰਾਜ ਉਸ ਸਤਿਪੁਰਖ ਦੀ ਦ੍ਰਿਸ਼ਟੀ ਬਾਰੇ ਇੱਥੇ ਦੱਸਦੇ ਹਨ। ਵੈਸੇ ਵੀ ਜਦੋਂ ਆਪਾਂ ਸੁਖਮਨੀ ਸਾਹਿਬ ਦੀ ਬਾਵਨ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਸਾਨੂੰ ਇਹ ਲੱਛਣ ਪ੍ਰਾਪਤ ਹੁੰਦੇ ਵੀ ਜਿਹਨੂੰ ਬ੍ਰਹਮ ਦਾ ਗਿਆਨ ਹੋਵੇ ਉਹਦਾ ਲੱਛਣ ਕੀ ਹੈ, ਕਿਉਂਕਿ ਬ੍ਰਹਮ ਦਾ ਗਿਆਨ ਇਹ ਨਹੀਂ ਵੀ ਆਪਾਂ ਕਿਸੇ ਲਿਬਾਸ ਨੂੰ ਦੇਖ ਕੇ ਕਹਿ ਦਾਂਗੇ। ਮਹਾਰਾਜ ਕਹਿੰਦੇ ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਭੇਖੈ ਇੱਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਵੇ। ਜਿਹਨੂੰ ਹੁਣ ਇੱਕ ਤੋਂ ਬਿਨਾਂ ਦੂਜਾ ਕੋਈ ਨਜ਼ਰ ਨਹੀਂ ਆਉਂਦਾ, ਦੁਵੈਸ਼ ਭਾਵਨਾ ਜਿਹਦੇ ਅੰਦਰ ਉਹ ਖਤਮ ਹੋ ਗਈ ਹੈ ਕਿ ਇੱਕ ਹੀ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹਨੇ ਸਭ ਕੁਝ ਰਚਿਆ ਹੈ, ਬਣਾਇਆ ਹੈ, ਪੈਦਾ ਕੀਤਾ ਹੈ, ਇੱਕ ਹੀ ਹੈ ਜਿਹੜਾ ਉਹ ਪਾਲ ਰਿਹਾ ਤੇ ਇੱਕ ਹੀ ਹੈ ਜਿਹੜਾ ਸਭ ਦਾ ਸੰਘਾਰ ਨਾਸ਼ ਕਰਨ ਵਾਲਾ ਹੈ। ਉਸ ਇੱਕ ਨਾਲ ਜੁੜਨ ਦਾ ਉਪਦੇਸ਼ ਸਾਨੂੰ ਗੁਰੂ ਨਾਨਕ ਸਾਹਿਬ ਨੇ ਤਾਂ ਦਿੱਤਾ, ਫਿਰ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਇਹ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਮੈਂ 2 ਮਿੰਟ ਦੀ ਸਤਿਗੁਰੂ ਦੇ ਜੀਵਨ ਵਿੱਚੋਂ ਬਾਤ ਕਹਿ ਕੇ ਕਿ ਸਤਿਗੁਰੂ ਸਾਹਿਬ ਕਿਸ ਦ੍ਰਿਸ਼ਟੀ ਦੀ ਗੱਲ ਇੱਥੇ ਕਰ ਰਹੇ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜਿਸ ਵੇਲੇ ਗੁਰੂ ਕੇ ਖਾਲਸੇ ਜੰਗ ਦੇ ਮੈਦਾਨ ਵਿੱਚ ਜੰਗ ਕਰਦੇ ਹੈ, ਜਿਹੜੇ ਵੈਰੀ ਬਣ ਕੇ ਗੁਰੂ ਘਰ ਦੇ ਦੁਖੀ ਬਣ ਕੇ ਚੜ੍ਹ ਕੇ ਆਉਂਦੇ ਹੈ, ਉਹਨਾਂ ਦਾ ਟਾਕਰਾ ਕਰਦੇ ਹੈ। ਇੱਕ ਸਿੱਖ ਹੈ ਸਤਿਗੁਰੂ ਸਾਹਿਬ ਜੀ ਦਾ, ਜਿਹਦੀ ਡਿਊਟੀ ਇਹ ਹੈ ਵੀ ਜਿਹੜੇ ਸਿੱਖ ਜੰਗ ਕਰ ਰਹੇ ਉਹਨਾਂ ਪਿਆਸਿਆਂ ਨੂੰ ਜਲ ਛਕਾਉਣਾ ਹੈ, ਜਿਨ੍ਹਾਂ ਨੂੰ ਕੋਈ ਜ਼ਖਮ ਆ ਗਿਆ ਉਹਨਾਂ ਦੀ ਸੰਭਾਲ ਕਰਨੀ ਹੈ, ਜਿਸ ਦਾ ਨਾਮ ਹੈ ਬ੍ਰਹਮ ਗਿਆਨੀ ਬਾਬਾ ਕਨਈਆ ਜੀ। 1 ਮਿੰਟ 'ਚ ਕਹਿ ਕੇ ਫਿਰ ਅੱਗੇ ਚੱਲਾਂ। ਬਾਬਾ ਜੀ ਮਸ਼ਕ ਭਰ ਕੇ ਜਲ ਦੀ ਤੇ ਸਾਰਿਆਂ ਨੂੰ ਜਲ ਛਕਾਉਂਦੇ ਜਿਹੜੇ ਸਿੱਖ ਜੰਗ ਦੇ ਮੈਦਾਨ 'ਚ ਜੂਝ ਰਹੇ ਹੈ, ਪਰ ਹੈਰਾਨੀ ਉਦੋਂ ਵਾਪਰੀ ਹੈ ਕਿ ਜਿਹੜਾ ਦੁਸ਼ਮਣ ਬਣ ਕੇ ਆਇਆ, ਦੁਖੀ ਬਣ ਕੇ ਆਇਆ, ਮਾਰਨ ਵਾਸਤੇ ਆਇਆ, ਜਦ ਉਹ ਬੁੱਕ ਕਰਦਾ ਹੈ ਬਾਬਾ ਜੀ ਉਹਦੀ ਬੁੱਕ ਵਿੱਚ ਵੀ ਜਲ ਪਾਈ ਜਾਂਦੇ ਹੈ। ਸਿੱਖਾਂ ਨੇ ਸ਼ਿਕਾਇਤ ਕਰ ਦਿੱਤੀ, ਸਤਿਗੁਰੂ ਦੇ ਪਾਸ ਬੁਲਾਇਆ। ਮਾਰ ਕਹਿੰਦੇ ਸਿੱਖ ਕੀ ਕਹਿੰਦੇ ਹੈ? ਕਹਿੰਦੇ ਦੱਸੋ। ਸਿੱਖ ਕਹਿੰਦੇ ਮਹਾਰਾਜ ਇਹ ਗਦਾਰੀ ਕਰ ਰਹੇ, ਇਹ ਤਾਂ ਗੁਰੂ ਘਰ ਦੇ ਦੁਖੀਆਂ ਨੂੰ, ਦੁਸ਼ਟਾਂ ਨੂੰ, ਜਿਹੜੇ ਦੁਸ਼ਮਣ ਬਣ ਕੇ ਆਏ ਉਹਨਾਂ ਨੂੰ ਜਲ ਛਕਾਈ ਜਾਂਦੇ ਹੈ, ਜਿਹੜੇ ਸਾਨੂੰ ਮਾਰਨਾ ਚਾਹੁੰਦੇ, ਅਸੀਂ ਥਕਾਉਣੇ ਹਵਾਉਣੇ, ਇਹ ਫਿਰ ਲੜਨ ਵਾਸਤੇ ਤਿਆਰ ਕਰ ਦਿੰਦੇ। ਸਤਿਗੁਰੂ ਸਾਹਿਬ ਉਸ ਦ੍ਰਿਸ਼ਟੀ ਨੂੰ ਜਾਣਦੇ ਸੀ ਤੇ ਮਹਾਰਾਜ ਨੇ ਬਚਨ ਕੀਤਾ, ਭਾਈ ਕਨਈਆ ਜੀ ਇਹ ਜੋ ਕਹਿੰਦੇ ਸੱਚ ਕਹਿੰਦੇ ਹੈ, ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹੋ। ਭਾਈ ਕਨਈਆ ਨੇ ਕਿਹਾ, ਸਤਿਗੁਰੂ ਮੈਨੂੰ ਨਹੀਂ ਪਤਾ ਅੱਗੇ ਕੋਈ ਦੋਸਤ ਹੈ ਦੁਸ਼ਮਣ ਹੈ, ਮੈਂ ਇੰਨੀ ਗੱਲ ਜਾਣਦਾ ਹੈ ਜਦੋਂ ਮੋਢੇ ਤੇ ਮਸ਼ਕ ਪਾ ਕੇ ਜੰਗ ਦੇ ਮੈਦਾਨ 'ਚ ਜਾਣਾ ਹੈ, ਜਿੱਧਰ ਦੇਖਦਾ ਮੈਨੂੰ ਗੁਰੂ ਗੋਬਿੰਦ ਸਿੰਘ ਹੀ ਨਜ਼ਰ ਆਈ ਜਾਂਦਾ ਹੈ, ਮੈਨੂੰ ਸਾਰਿਆਂ 'ਚ ਤੂੰ ਹੀ ਨਜ਼ਰ ਆਈ ਜਾਂਦਾ ਹੈ। ਇਹ ਹੈ ਅਵਰ ਨਾ ਪੇਖੇ ਇੱਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ। ਹੁਣ ਸਾਰਿਆਂ ਵਿੱਚ ਹੀ ਇੱਕ ਪਰਮਾਤਮਾ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਇੱਥੇ ਮਹਾਰਾਜ ਇਹ ਬਖਸ਼ਿਸ਼ ਕਰਦੇ, ਸੇਖ ਬ੍ਰਹਮ ਨਾਲ ਚਰਚਾ ਚੱਲ ਰਹੀ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸੱਚ ਹੈ, ਜਿਹੜਾ ਸਦੀਵੀ ਰਹਿਣ ਵਾਲਾ ਹੈ, ਜਿਸ ਦਾ ਕਦੇ ਨਾਸ਼ ਨਹੀਂ। ਜੇ ਉਹ ਅਕਾਲ ਪੁਰਖ ਵਾਹਿਗੁਰੂ ਸੱਚ ਹੈ, ਫਿਰ ਉਹਨੇ ਜਿੰਨੇ ਵੀ ਖੰਡ ਤੇ ਜਿੰਨੇ ਵੀ ਬ੍ਰਹਿਮੰਡ ਰਚੇ ਹੈ, ਜਿੰਨੀਆਂ ਵੀ ਧਰਤੀਆਂ ਰਚੀਆਂ ਹੈ, ਸੱਚੇ ਪਾਤਸ਼ਾਹ ਮਾਰ ਕਹਿੰਦੇ ਸਭ ਕੁਝ ਹੀ ਸੱਚ ਹੈ, ਕਿਉਂਕਿ ਜਦੋਂ ਰਚਨ ਵਾਲਾ ਕਰਤਾ ਸੱਚ ਹੈ ਤੇ ਫਿਰ ਉਹਦੀ ਕਿਰਤ ਵੀ ਸੱਚ ਹੈ। ਜੇ ਰਚਨ ਵਾਲਾ ਝੂਠਾ ਹੋਵੇਗਾ ਉਹਦੀ ਕਿਰਤ ਵੀ ਝੂਠੀ ਹੈ, ਜਿਸ ਦੀ ਕਿਰਤ ਝੂਠੀ ਹੈ ਉਹਨੂੰ ਰਚਨ ਵਾਲਾ ਝੂਠਾ ਹੈ। ਪਰਮਾਤਮਾ ਸੱਚ ਹੈ, ਅਕਾਲ ਪੁਰਖ ਵਾਹਿਗੁਰੂ, ਤੇ ਸੱਚ ਜਾਣੋ ਸੰਗਤ ਜੀ, ਉਹਦੀ ਜਿੰਨੀ ਵੀ ਰਚਨਾ ਹੈ ਇਹ ਸਭ ਸੱਚ ਹੈ, ਕਿਉਂਕਿ ਸਾਰਿਆਂ ਦੇ ਵਿੱਚ ਹੀ ਉਹ ਸੁਭਾਇਮਾਨ ਹੈ। ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਜਦ ਪਰਮਾਤਮਾ ਹਰ ਥਾਂ ਤੇ ਰਮਿਆ ਹੈ, ਹਰ ਜੀਵ ਜੰਤੂ ਵਿੱਚ, ਬਨਸਪਤੀ ਵਿੱਚ, ਰੇਤ ਦੇ ਕਣ ਕਣ ਵਿੱਚ ਪਰਮਾਤਮਾ ਹੈ, ਜਲ ਵਿੱਚ ਹੈ, ਥਲ ਵਿੱਚ ਹੈ, ਤੋ ਫਿਰ ਆਪਾਂ ਨੂੰ ਕਹਿਣਾ ਪਵੇਗਾ ਜੇ ਪਰਮਾਤਮਾ ਸੱਚ ਹੈ ਉਹਦਾ ਰਚਿਆ ਵੀ ਸਭ ਕੁਝ ਸੱਚ ਹੈ। ਪਰ ਹਾਂ, ਇਹ ਠੀਕ ਹੈ, ਇਹ ਪ੍ਰਵਿਰਤੀ ਦਾ ਮਾਰਗ ਹੈ। ਪ੍ਰਵਿਰਤੀ ਹੁੰਦੀ ਰਹਿੰਦੀ ਹੈ ਪਰ ਕਦੇ ਨਾਸ਼ ਨਹੀਂ ਹੁੰਦਾ। ਦੇਖੋ ਜਿਵੇਂ ਆਪਾਂ ਦੇਖਦੇ ਹਾਂ ਵੱਡੇ ਵੱਡੇ ਪੱਥਰ ਇੱਕ ਦਿਨ ਪਹਾੜ ਬਣ ਜਾਂਦੇ ਹੈ, ਉਹੀ ਪਹਾੜ ਕਿਰਕੇ ਤੇ ਫਿਰ ਰੇਤ ਦੇ ਜਰੇ ਬਣ ਜਾਂਦੇ, ਘਟਦਾ ਤਾਂ ਕੁਝ ਨਹੀਂ ਹੈ। ਇਸੇ ਤਰ੍ਹਾਂ ਸੰਗਤ ਜੀ ਆਪਾਂ ਦੇਖਦੇ ਹਾਂ ਬਰਫ ਬਣਿਆ ਪਾਣੀ ਪਿੰਗਲ ਕੇ ਸਮੁੰਦਰ ਚ ਚਲਾ ਜਾਂਦਾ ਹੈ, ਭਾਫ਼ ਬਣ ਕੇ ਫਿਰ ਉੱਡ ਕੇ ਬੱਦਲਾਂ ਚ ਜਾਂਦਾ ਹੈ, ਬੱਦਲਾਂ ਦੇ ਰੂਪ ਚ ਫਿਰ ਮੀਂਹ ਪਾਉਂਦਾ ਹੈ, ਫਿਰ ਜੰਮ ਕੇ ਬਰਫ਼ ਬਣ ਜਾਂਦਾ ਹੈ, ਫਿਰ ਪਿੰਗਲ ਕੇ ਸਮੁੰਦਰ ਚਲਾ ਜਾਂਦਾ ਹੈ। ਘਟਦਾ ਕੁਝ ਨਹੀਂ ਹੈ ਪਰ ਮਾਰਗ ਪ੍ਰਵਿਰਤੀ ਦਾ ਚੱਲਦਾ ਹੈ, ਠਹਿਰਦਾ ਨਹੀਂ, ਇੱਥੇ ਚਲਾਇਮਾਨ ਹੈ ਪਰ ਹੈ ਸਦੀਵੀ ਹੈ, ਕਿਉਂਕਿ ਇਹਨੂੰ ਰਚਣ ਵਾਲਾ ਅਕਾਲ ਪੁਰਖ ਸੱਚ ਹੈ, ਉਹਦੇ ਜਿੰਨੇ ਵੀ ਖੰਡ ਜਿੰਨੇ ਵੀ ਉਹਨੇ ਬ੍ਰਹਿਮੰਡ ਰਚੇ ਸਭ ਸੱਚ ਹੈ, ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਉਸ ਨਾਮ ਦੇ ਆਸਰੇ ਸਭ ਕੁਝ ਚੱਲ ਰਿਹਾ ਹੈ ਜੀ।
ਸੱਚੇ ਤੇਰੇ ਲੋਆ ਸੱਚੇ ਆਕਾਰ।
ਫਿਰ ਗ੍ਰੰਥਕਾਰਾਂ ਨੇ ਕਿੰਨੇ ਤਿੰਨ ਲੋਕ ਮੰਨੇ ਹੈ, ਕਿਸੇ 14 ਲੋਕ ਮੰਨੇ ਹੈ, ਜਿੰਨੇ ਵੀ ਲੋਕ ਪ੍ਰਮਾਤਮਾ ਰਚੇ ਇਹ ਉਹ ਜਾਣਦਾ ਹੈ ਇਹ ਸਭ ਸੱਚ ਹੀ ਹਨ। ਜਿੰਨੇ ਵੀ ਫਿਰ ਇਹਦੇ ਵਿੱਚ ਆਕਾਰ ਰਚੇ ਨਾ ਕੀੜੀ ਤੋਂ ਲੈ ਕੇ ਹਾਥੀ ਤੱਕ, ਇਹ ਵੀ ਸਭ ਸੱਚ ਹੈ, ਕਿਉਂਕਿ ਜੋਤ ਸੱਤਾ ਉਸ ਪ੍ਰਮਾਤਮਾ ਦੀ ਉਹਨਾਂ ਆਕਾਰਾਂ ਦੇ ਵਿੱਚ ਹੈ। ਜਿੰਨਾ ਚਿਰ ਮਨੁੱਖ ਸਰੀਰ ਦੇ ਤਲ ਤੇ ਜਿਉਂਦਾ ਹੈ ਉਹ ਨਾਸ਼ ਹੁੰਦਾ ਰਹਿੰਦਾ, ਜੰਮਦਾ ਹੈ ਮਰਦਾ ਹੈ। ਜਦੋਂ ਆਤਮਾ ਦੇ ਤਲ ਤੇ ਜਿਉਂਦਾ ਹੈ ਪਤਾ ਲੱਗ ਜਾਂਦਾ ਮਰਦਾ ਤੇ ਕੋਈ ਨਹੀਂ, ਫਿਰ ਬਾਬਾ ਜੀ ਨੇ ਕਹਿਤਾ ਮੈਂ ਨਾ ਮਰੋ ਮਰਬੋ ਸੰਸਾਰਾ। ਜਿਸ ਮੌਤ ਤੋਂ ਦੁਨੀਆਂ ਡਰਦੀ ਹੈ ਬਾਬਾ ਜੀ ਨੇ ਕਹਿਤਾ ਕਬੀਰ ਜਿਸ ਮਰਨੇ ਤੇ ਜੱਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਿਉਂਕਿ ਸਮਝ ਲੱਗ ਗਈ ਇੱਥੇ ਨਾਸ਼ ਤਾਂ ਕੁਝ ਨਹੀਂ ਹੁੰਦਾ, ਆਤਮਾ ਤੇ ਪਰਮਾਤਮਾ ਦੀ ਅੰਸ਼ ਹੈ, ਨਾ ਪਰਮਾਤਮਾ ਦਾ ਅੰਤ ਹੋ ਸਕਦਾ ਨਾ ਇਸ ਆਤਮਾ ਦਾ ਅੰਤ ਹੋ ਸਕਦਾ, ਪਰ ਪ੍ਰਵਿਰਤੀ ਹੈ। ਜਿੰਨਾ ਚਿਰ ਆਤਮਾ ਪਰਮਾਤਮਾ ਚ ਨਹੀਂ ਮਿਲੇਗੀ, ਸਰੀਰ ਮਿਲੇਗਾ, ਬਚਪਨ ਹੈ ਜਵਾਨੀ ਹੈ ਬੁਢੇਪਾ ਨਾਸ਼ ਹੋ ਜਾਏਗਾ, ਫਿਰ ਆਤਮਾ ਸਰੀਰ ਧਰੇਗੀ, ਫਿਰ ਬਚਪਨ ਹੈ ਜਵਾਨੀ ਹੈ ਬੁਢੇਪਾ ਨਾਸ਼, ਪ੍ਰਵਿਰਤੀ ਚੱਲਦੀ ਰਹੇਗੀ ਪਰ ਆਤਮਾ ਦਾ ਨਾਸ਼ ਨਹੀਂ ਹੋਏਗਾ। ਇਸ ਕਰਕੇ ਜਿੰਨੇ ਪਰਮਾਤਮਾ ਨੇ ਆਕਾਰ ਰਚੇ ਹੈ, ਜਿਹੜਾ ਬ੍ਰਹਮ ਦ੍ਰਿਸ਼ਟੀ ਵਾਲਾ ਹੈ ਉਹਨੂੰ ਸਾਰਿਆਂ ਵਿੱਚੋਂ ਫਿਰ ਪ੍ਰਭੂ ਦੀ ਜੋਤ ਪਈ ਨਜ਼ਰ ਆਉਂਦੀ ਹੈ ਕਿ ਸਵੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰਹੇ। ਹਰ ਜੀਵ ਵਿੱਚ ਉਹਨੂੰ ਪਰਮਾਤਮਾ ਨਜ਼ਰ ਆਉਂਦਾ ਹੈ, ਜਿਨ੍ਹਾਂ ਦੀ ਇਹ ਬ੍ਰਹਮ ਗਿਆਨ ਦੀ ਅਵਸਥਾ ਬਣਦੀ ਹੈ।
ਸੱਚੇ ਤੇਰੇ ਕਰਨੇ ਸਰਬ ਵਿਚਾਰ।
ਇਹ ਅਕਾਲ ਪੁਰਖ ਵਾਹਿਗੁਰੂ ਜੋ ਤੁਸੀਂ ਕਰ ਰਹੇ ਹੋ ਇਹ ਸੱਚ ਹੈ, ਤੇ ਜਿੰਨੀਆਂ ਵੀ ਵਿਚਾਰਾਂ ਇਹ ਤੁਹਾਡੀ ਪ੍ਰਾਪਤੀ ਵਾਸਤੇ ਹੋ ਰਹੀਆਂ ਇਹ ਸਭ ਵਿਚਾਰਾਂ ਸੱਚੀਆਂ ਹਨ, ਕਿਉਂਕਿ ਜਦ ਉਹ ਸੱਚਾ ਹੈ ਉਸ ਦੀ ਵਿਚਾਰ ਵੀ ਸੱਚੀ ਹੈ, ਔਰ ਉਹਦੀ ਵਿਚਾਰ ਨੂੰ ਕਰਨ ਵਾਲੇ ਵੀ ਫਿਰ ਸੱਚ ਸਰੂਪ ਹਨ ਜੀ।
ਸੱਚਾ ਤੇਰਾ ਅਮਰ ਸੱਚਾ ਦੀ ਬਾਣ।
ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇਰਾ ਜਿਹੜਾ ਰਾਜ ਆ ਨਾ ਇਹ ਵੀ ਸਦੀਵੀ ਹੈ, ਇਹ ਸੱਚ ਹੈ, ਇਹ ਨਾਸ਼ਵੰਤ ਨਹੀਂ ਹੈ। ਤੇ ਦੀਵਾਨ ਜਿਹੜਾ ਤੇਰਾ ਘਰ ਹੈ ਨਾ ਟਿਕਾਣਾ, ਆ ਜਿਹੜਾ ਸਤਸੰਗ ਰੂਪੀ ਘਰ ਹੈ ਦਰਬਾਰ ਤੇਰਾ, ਇਹ ਵੀ ਸੱਚ ਹੈ। ਆਪਾਂ ਜਿੰਨੀ ਵੀ ਸੰਗਤ ਗੁਰੂ ਦੇ ਚਰਨਾਂ ਵਿੱਚ ਆਉਂਦੇ ਹਾਂ, ਜਿਹੜੇ ਰੋਜ਼ ਆਉਂਦੇ ਉਹਨਾਂ ਨੂੰ ਕਿਹਾ ਜਾਂਦਾ ਭਾਈ ਇਹ ਸਤਸੰਗੀ ਹੈ। ਸਤਸੰਗੀ ਦਾ ਭਾਵ ਇਹ ਸੱਚ ਦਾ ਸੰਗ ਕਰ ਰਹੇ ਨੇ ਰੋਜ਼, ਜਿਹੜੇ ਰੋਜ਼ ਬਾ ਰੋਜ਼ ਸੱਚ ਦਾ ਸੰਗ ਕਰਦੇ ਰਹਿੰਦੇ ਹੈ ਇੱਕ ਦਿਨ ਸੱਤ ਵਿੱਚ ਅਭੇਦ ਹੋ ਕੇ ਸੰਤ ਹੋ ਜਾਂਦੇ ਹਨ, ਉਹਦਾ ਰੂਪ ਹੋ ਜਾਂਦੇ ਸੰਤ ਅਨੰਤੇ ਨਾ ਹੀ ਭੇਦ। ਕਿਵੇਂ ਹੋਏ ਹੈ? ਸੱਚ ਦੇ ਨਾਲ ਜੁੜਦੇ ਰਹੇ, ਸਤਸੰਗਤ ਰੋਜ਼ ਕਰਦੇ ਰਹੇ। ਅਕਾਲ ਪੁਰਖ ਵਾਹਿਗੁਰੂ ਆਪ ਸੱਚ ਹੈ, ਆਹ ਜਿਹੜਾ ਉਹਦਾ ਦਰਬਾਰ ਉਹਦੀ ਸੰਗਤ ਇਹ ਵੀ ਸੱਚ ਹੈ। ਦੀਵਾਨ ਨਾਮ ਸੰਗਤ ਜੀ ਆਸਰੇ ਦਾ ਵੀ ਹੁੰਦਾ ਹੈ, ਪਰਮਾਤਮਾ ਪਰਮੇਸ਼ਰ ਦਾ ਜਿਹੜਾ ਆਸਰਾ ਲੈਣਾ ਨਾ ਇਹ ਵੀ ਸੱਚ ਹੈ। ਬਾਕੀ ਸਭ ਆਸਰੇ ਤਾਂ ਨਾਸ਼ਵੰਤ ਹਨ, ਸਦੀਵੀ ਤਾਂ ਕੋਈ ਆਸਰਾ ਨਹੀਂ ਇੱਕ ਪ੍ਰਭੂ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ। ਇਸ ਕਰਕੇ ਗੁਰਬਾਣੀ ਕਹਿੰਦੀ ਸਾਰੇ ਆਸਰੇ ਛੱਡ ਕੇ ਜਿਹੜਾ ਮਨੁੱਖ ਇੱਕ ਪਰਮਾਤਮਾ ਦਾ ਆਸਰਾ ਲੈ ਕੇ ਉਹਨੂੰ ਯਾਦ ਕਰਦਾ ਹੈ ਸੱਚ ਜਾਣੋ ਉਹਦੇ ਲੋਕ ਤੇ ਪ੍ਰਲੋਕ ਦੇ ਦੋਵੇਂ ਕਾਰਜ ਰਾਸ ਹੋ ਜਾਂਦੇ ਹਨ। ਧਾਰ ਜੀ ਅਰੇ ਇੱਕ ਟੇਕ ਤੂੰ ਲਾਹੇ ਵਡਾਨੀ ਆਸ, ਨਾਨਕ ਨਾਮ ਤੇ ਆਈ ਹੈ ਕਾਰਜ ਆਵੇ ਰਾਸ। ਬੜੀ ਪਿਆਰੀ ਗਾਥਾ ਹੈ ਔਰ ਸਾਡੇ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਅੰਕਿਤ ਕੀਤੀ ਜਿਹੜੇ ਪ੍ਰਭੂ ਦਾ ਆਸਰਾ ਲੈਂਦੇ ਹੈ। ਮਹਾਤਮਾ ਕੋਈ ਰੱਬ ਦਾ ਪਿਆਰਾ ਉਹਦਾ ਇੱਕ ਬੱਚਾ ਸਤਸੰਗੀ ਬਣ ਗਿਆ, ਰੋਜ਼ ਦੀ ਸੰਗਤ ਕਰਦਾ ਹੈ, ਪ੍ਰਭੂ ਦੇ ਨਾਮ ਨਾਲ ਜੁੜਿਆ ਹੈ, ਸਤਸੰਗੀ ਹੋ ਗਿਆ, ਪੂਰਾ ਸੀ ਰੱਬ ਦਾ ਪਿਆਰਾ। ਉਹਨੇ ਕਿਹਾ ਪਰਮਾਤਮਾ ਦੀ ਡੋਰ ਪਕੜ, ਉਹਦਾ ਆਸਰਾ ਪਕੜ, ਉਹਦਾ ਆਸਰਾ ਹੀ ਲੋਕ ਪ੍ਰਲੋਕ ਵਿੱਚ ਨਿਭਣ ਵਾਲਾ ਹੈ। ਬੱਚੇ ਦੇ ਮਨ ਵਿੱਚ ਇਹ ਗੱਲ ਪੱਕੀ ਕਰ ਗਈ, ਹਰ ਵੇਲੇ ਨਾਮ ਵਿੱਚ ਜੁੜਿਆ ਰਹਿੰਦਾ, ਜਪਦਾ ਰਹਿੰਦਾ। ਗਰੀਬ ਘਰ ਦਾ ਸੀ, ਸੱਤ ਭਰਾ ਸੀ, ਮਾਂ ਬਾਪ ਨੇ ਕਿਹਾ ਛੇ ਤੇ ਕੰਮ ਕਰਦੇ ਇਹ ਸੱਤਵਾਂ ਕਿਹੜੇ ਚੱਕਰ 'ਚ ਪੈ ਗਿਆ, ਇਹ ਤਾਂ ਕੋਈ ਕੰਮ ਕਾਰੋਬਾਰ ਨਹੀਂ ਕਰਦਾ, ਹਰ ਵੇਲੇ ਪਤਾ ਨਹੀਂ ਕੀ ਜਪਦਾ ਰਹਿੰਦਾ ਕੀ ਪੜਦਾ ਰਹਿੰਦਾ ਹੈ। ਇਸ ਕਰਕੇ ਮਾਂ ਬਾਪ ਨੇ ਬਹੁਤ ਵਾਰੀ ਕਿਹਾ ਹੈ ਪਰ ਹੁਣ ਉਹਦੀ ਵਸਤਾ ਉਹ ਚਾ ਲੱਗ ਗਈ, ਉਸ ਪਾਸੇ ਰੰਗ ਚੜ ਗਿਆ ਹੈ, ਉਹ ਪਰਮਾਤਮਾ ਦੇ ਆਸਰੇ ਜੀਣ ਲੱਗ ਪਿਆ, ਉਸ ਨਗਰ ਦਾ ਰਾਜਾ, ਉਹਦੇ ਘਰ ਔਲਾਦ ਕੋਈ ਨਹੀਂ ਹੈ। ਲੰਮੀ ਗਾਥਾ, ਸੰਖੇਪ ਬੇਨਤੀ ਕਰਾਂ, ਜੋਤਸ਼ੀਆਂ ਨੇ ਸਲਾਹ ਦਿੱਤੀ ਕਿਸੇ ਦੇ ਬੱਚੇ ਦੀ ਬਲੀ ਦੇ ਤੇਰੇ ਘਰ ਪੁੱਤਰ ਪੈਦਾ ਹੋਵੇਗਾ, ਇਹੋ ਜਿਹੀਆਂ ਸਲਾਹਾਂ ਅੱਜ ਵੀ ਬਹੁਤ ਦਿੰਦੇ। ਖਿਆਲ ਕਰਨਾ, ਕਿਸੇ ਨੂੰ ਦੁੱਖ ਦੇ ਕੇ ਕਦੇ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਰਾਜਾ ਸੀ, ਕੰਨਾਂ ਦਾ ਕੱਚਾ ਪਿੱਛੇ ਲੱਗ ਗਿਆ, ਢੋਲ ਵਜਾ ਤੇ ਨਗਰ ਜਿਹੜਾ ਆਪਣਾ ਬੱਚਾ ਖੁਸ਼ੀ ਨਾਲ ਦਏਗਾ, ਮੂੰਹ ਮੰਗੀ ਮਾਇਆ ਮਿਲੇਗੀ। ਉਹ ਬੱਚੇ ਦੇ ਮਾਂ ਬਾਪ ਨੇ ਸੁਣਿਆ, ਉਹਨੇ ਕਿਹਾ ਛੇ ਤੇ ਆਪਣੇ ਘਰ ਵਿੱਚ ਨੇ, ਕਹਿਣੇ ਵਿੱਚ ਹੈ, ਕੰਮ ਕਾਰ ਕਰਦੇ ਹੈ, ਇਹ ਤਾਂ ਹਰ ਵੇਲੇ ਪਤਾ ਨਹੀਂ ਕੀ ਜਪਦਾ ਰਹਿੰਦਾ, ਇਹਨੇ ਕੋਈ ਕੰਮ ਤੇ ਕਰਕੇ ਦੇਣਾ ਨਹੀਂ, ਕੋਈ ਖੱਟੀ ਇਹਦੀ ਆਪਾਂ ਖਾਣੀ ਤਾਂ ਹੈ ਨਹੀਂ, ਸਾਡੇ ਘਰ ਤਾਂ ਸੱਤ ਹੈ, ਜੇ ਇਹਦੇ ਇੱਕ ਜਾਂਦਿਆਂ ਸਾਡੀ ਗਰੀਬੀ ਨਿਕਲ ਜਾਏ, ਇਹ ਸੌਦਾ ਕਰ ਲੈਣਾ ਚਾਹੀਦਾ ਹੈ। ਸੱਚ ਜਾਣੋ, ਗੁਰਬਾਣੀ ਕਹਿੰਦੀ ਹੈ, ਜਿੰਨੇ ਵੀ ਨਾਤੇ ਨੇ ਸੰਸਾਰ ਤੇ ਸਭ ਸੁੱਖ ਕਰਕੇ ਨੇ, ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚੌਂ ਦਿਸਕੇ ਰਹਿ, ਬਿਪਤ ਪਰੀ ਸਗ ਸਭ ਹੀ ਸੰਗ ਛਾੜਤ ਕਹੂ ਨਾਵਤ ਨੇਰੇ। ਜਿਹਦੇ ਕੋਲੋਂ ਸੁੱਖ ਮਿਲੇਗਾ ਬੰਦਾ ਨੇੜਤਾ ਕਰੇਗਾ, ਜਦ ਉਹਦੇ ਕੋਲ ਦੁੱਖ ਵੇਖੇਗਾ ਬੰਦਾ ਪਾਸਾ ਕਰ ਜਾਂਦਾ ਹੈ, ਹਰ ਬੰਦਾ ਮੁੱਖ ਮੋੜ ਲੈਂਦਾ ਹੈ, ਕਿਉਂਕਿ ਇਹ ਸੰਬੰਧ ਸਾਰਾ ਸਵਾਰਥ ਤੇ ਸੁੱਖ ਤੇ ਖੜਾ ਹੈ। ਸੁੱਖ ਦਓਗੇ ਸੁੱਖ ਮਿਲੇਗਾ, ਕੁਝ ਦੇਣਾ ਹੈ ਤੇ ਕੁਝ ਲੈਣਾ, ਇਹੀ ਸੰਬੰਧ ਸੰਸਾਰ ਦਾ ਹੈ। ਮਾਂ ਬਾਪ ਨੇ ਉਹਨੂੰ ਫੜਾ ਦਿੱਤਾ, ਮੂੰਹ ਮੰਗੀ ਮਾਇਆ ਲੈ ਲਈ, ਰਾਜੇ ਦੇ ਦਰਬਾਰ ਚ ਪੇਸ਼ ਕੀਤਾ, ਕਹਿੰਦੇ ਦੀ ਬਲੀ ਦਿਓ, ਕਹਿੰਦੇ ਕੋਈ ਆਖਰੀ ਇੱਛਾ, ਕਹਿੰਦੇ ਹਾਂ, ਨਹਿਰ ਦੇ ਕੰਢੇ ਤੇ ਇਸ਼ਨਾਨ ਕਰਨਾ ਚਾਹੁੰਦਾ। ਲੈ ਗਏ, ਜਦ ਪਹੁੰਚੇ ਇਸ਼ਨਾਨ ਕਰਕੇ ਤਿੰਨ ਢੇਰੀਆਂ ਬਣਾਈਆਂ, ਪਹਿਲੀ ਢੇਰੀ ਵੀ ਢਾ ਦਿੱਤੀ, ਦੂਜੀ ਵੀ ਢਾ ਦਿੱਤੀ, ਤੀਸਰੀ ਵੀ ਢਾ ਦਿੱਤੀ, ਚੌਥੀ ਬਣਾ ਕੇ ਉਹਨੂੰ ਮੱਥਾ ਟੇਕ ਕੇ ਪਰਿਕਰਮਾ ਕਰ ਦਿੱਤੀ। ਰਾਜੇ ਨੇ ਕਿਹਾ ਕੀ ਕੌਤਕ ਕੀਤਾ, ਕਹਿੰਦੇ ਆਪਣਾ ਕੰਮ ਕਰ, ਮੈਨੂੰ ਆਪਣਾ ਕਰਨ ਦੇ, ਨਹੀਂ ਦੱਸ। ਰਾਜਾ ਹੱਠ ਕਰਕੇ ਖੇੜੇ ਪੈ ਗਿਆ। ਉਹਨੇ ਕਿਹਾ ਪਹਿਲੀ ਢੇਰੀ ਬਣਾਈ ਮੈਂ ਮਾਂ ਬਾਪ ਦੇ ਨਾਂ ਦੀ, ਬੜਾ ਆਸਰਾ ਹੈ ਮਾਂ ਬਾਪ ਦਾ, ਔਰ ਸਤਿਗੁਰੂ ਨੇ ਸਾਨੂੰ ਕਿਹਾ ਵੀ ਉਹਨਾਂ ਦਾ ਸਤਿਕਾਰ, ਉਹਨਾਂ ਦੀ ਸੇਵਾ ਕਰਨੀ, ਇਹ ਕਹਿਣਾ ਮੰਨਣਾ ਹੈ। ਪਰ ਕਹਿੰਦੇ ਐਸਾ ਮਾਇਆ ਦਾ ਪਸਾਰਾ ਹੈ, ਮਾਇਆ ਦੇ ਲਾਲਚ ਕਰਕੇ ਅੱਜ ਮੈਨੂੰ ਮੌਤ ਦੇ ਹਵਾਲੇ ਕਰ ਦਿੱਤਾ ਹੈ, ਇਹ ਆਸਰਾ ਨਿਭਣ ਵਾਲਾ ਨਹੀਂ, ਇਹ ਸੱਚ ਹੈ, ਸਦੀਵੀ ਨਹੀਂ ਹੈ, ਢੇਰੀ ਢਾ ਦਿੱਤੀ ਹੈ। ਦੂਜੀ ਕਹਿੰਦੇ ਮੈਂ ਸੰਸਾਰ ਦੇ ਲੋਕਾਂ ਦੀ ਬਣਾਈ ਹੈ, ਲੋਕਾਂ ਦੇ ਬਦਲੇ ਬੰਦਾ ਨੱਕ ਰੱਖਣ ਲਈ ਕਈ ਕੰਮ ਕਰਦਾ ਹੈ, ਗੁਰੂ ਪਰਮਾਤਮਾ ਤੋਂ ਉਲਟ ਵੀ ਚੱਲ ਜਾਂਦਾ ਹੈ, ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ, ਇਹ ਵੀ ਆਸਰਾ ਝੂਠਾ, ਢਾਤੀ ਢੇਰੀ। ਤੀਜੀ ਕਹਿੰਦੇ ਰਾਜਾ ਤੇਰੀ ਬਣਾਈ ਹੈ, ਰਾਜਾ ਤੇ ਪ੍ਰਜਾ ਦੇ ਸੁੱਖ ਦੁੱਖ ਚ ਸ਼ਾਮਿਲ ਹੁੰਦਾ, ਉਹਨਾਂ ਦੇ ਦੁੱਖ ਦੂਰ ਕਰਦਾ ਹੈ, ਤੂੰ ਆਪਣੇ ਸੁੱਖ ਦੇਣ ਲਈ ਆਪਣੇ ਘਰ ਪੁੱਤਰ ਪੈਦਾ ਕਰਨ ਵਾਸਤੇ ਮੈਨੂੰ ਮਾਰਨ ਵਾਸਤੇ ਤਿਆਰ ਹੋ ਗਿਆ, ਤੇਰਾ ਆਸਰਾ ਵੀ ਝੂਠਾ, ਢਾਤੀ ਢੇਰੀ। ਚੌਥੀ ਕਿਹਦੀ ਹੈ? ਇਹ ਕੇਵਲ ਅਕਾਲ ਪੁਰਖ ਪਰਮਾਤਮਾ ਦੀ ਹੈ, ਹੁਣ ਕੇਵਲ ਉਹਦਾ ਸੱਚੇ ਦਾ ਆਸਰਾ ਹੈ। ਹੇ ਪਰਮਾਤਮਾ, ਸਭ ਮਾਰਨ ਵਾਲੇ ਹੈ, ਹੁਣ ਤੂੰ ਹੀ ਕੇਵਲ ਬਚਾਉਣ ਵਾਲਾ ਹੈ, ਮੇਰੀ ਹੁਣ ਆਸ ਤੇਰੇ ਤੇ ਹੈ, ਪ੍ਰਭ ਡੋਰੀ ਆਤ ਤੁਮਾਰੇ। ਜਿਵੇਂ ਮਹਾਰਾਜ ਦੀ ਬਾਣੀ ਕਹਿੰਦੀ ਹੈ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਮੈਂ ਹੁਣ ਤੇਰੀ ਸ਼ਰਨ ਚ ਆ ਗਿਆ, ਰੱਖਣਾ ਮਾਰਨਾ ਤੇਰੇ ਹੱਥ ਵਿੱਚ ਹੈ। ਰਾਜੇ ਨੇ ਕਿਹਾ, ਏਡਾ ਸਤਸੰਗੀ ਬੱਚਾ, ਇਹਨੂੰ ਮਾਰ ਕੇ ਏਡੇ ਗਿਆਨਵਾਨ ਪੁਰਸ਼ ਨੂੰ, ਕਮਾਈ ਵਾਲੇ ਨੂੰ, ਜਿਹੜਾ ਮੇਰੇ ਘਰ ਪੈਦਾ ਹੋਣਾ, ਪਤਾ ਨਹੀਂ ਸੁੱਖ ਦੇਵੇ ਕਿ ਦੁੱਖ ਦੇਵੇ, ਲਾਇਕ ਨਿਕਲੇ ਨਲਾਇਕ ਨਿਕਲੇ, ਇਹਨੂੰ ਨਹੀਂ ਮਾਰਨਾ, ਇਹਦਾ ਇਸ਼ਨਾਨ ਕਰਾਓ। ਇਸ਼ਨਾਨ ਕਰਾ ਕੇ ਰਾਜ ਨੇ ਤਖ਼ਤ ਤੇ ਬਿਠਾ ਕੇ, ਇਹੀ ਮੇਰਾ ਪੁੱਤਰ ਤੇ ਅੱਜ ਤੋਂ ਰਾਜਾ ਬਣ ਕੇ ਰਹੇਗਾ। ਇਹ ਪਰਮਾਤਮਾ ਦਾ ਆਸਰਾ ਹੈ। ਬਾਣੀ ਕਹਿੰਦੀ, ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਓ। ਸੱਚੇ ਪਾਤਸ਼ਾਹ ਕਹੇ, ਜੇ ਕੋ ਹੋਵੇ ਦੁੱਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ, ਸਵਾਰਥ ਸਵਾਵਨਾ ਕੋ ਕਰੇ ਨਾ ਕੁਛ ਹੋਵੇ ਕਾਜ, ਇੰਨੀ ਗਰੀਬੀ ਆ ਜਾਏ, ਖਾਣ ਲਈ ਭੋਜਨ ਨਹੀਂ ਹੈ, ਪਹਿਨਣ ਲਈ ਕੱਪੜਾ ਨਹੀਂ ਹੈ, ਸਿਰ ਢੱਕਣ ਲਈ ਛੱਤ ਨਹੀਂ ਹੈ, ਦਰ ਦਰ ਦਾ ਮੰਗਤਾ ਬਣ ਜਾਏ ਕੋਈ ਬੰਦਾ, ਜਿਹਨੂੰ ਮੰਗਿਆ ਨਹੀਂ ਮਿਲ ਰਿਹਾ ਕੁਝ, ਕੋਈ ਕਾਮਨਾ ਉਹਦੀ ਪੂਰੀ ਨਹੀਂ ਹੋ ਰਹੀ, ਰੱਬ ਦਾ ਨਾਮ ਜਪਣ ਲੱਗ ਪਵੇ, ਚਿੱਤ ਆਵੇ ਉਸ ਪਾਰ ਬ੍ਰਹਮ, ਧਾਨੇ ਚਲੋਵੇ ਰਾਜ, ਪਰਮਾਤਮਾ ਉਸ ਡਿੱਗਦੇ ਨੂੰ ਵੀ ਰਾਜ ਬਖਸ਼ ਦਿੰਦਾ ਹੈ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ। ਤੋਂ ਮਾਰ ਕਹਿੰਦੇ, ਪਰਮਾਤਮਾ ਤੇਰਾ ਆਸਰਾ ਜਿਹੜਾ ਸੱਚਾ ਹੈ, ਸਦੀਵੀ ਹੈ ਜੀ।
ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ,
ਸੱਚਾ ਤੇਰਾ ਹੁਕਮ। ਹੇ ਅਕਾਲ ਪੁਰਖ ਵਾਹਿਗੁਰੂ, ਜਿਹੜਾ ਤੁਹਾਡਾ ਹੁਕਮ ਹੈ ਨਾ, ਨਾਮ ਜਪਣ ਦਾ ਹੁਕਮ ਜਿਹੜਾ ਕਰਦੇ ਹੋ, ਇਹ ਵੀ ਤੁਹਾਡਾ ਸੱਚ ਹੈ। ਫਿਰ ਤੁਹਾਡੇ ਫੁਰਮਾਨ ਨੂੰ ਜਿਹੜੇ ਮੰਨ ਕੇ ਕਮਾਉਂਦੇ ਹੈ ਨਾ, ਉਹ ਮੰਨਣ ਵਾਲੇ ਵੀ ਸਤਿਗੁਰੂ ਜੀ ਸੱਚ ਹਨ ਜੀ।
ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ,
ਇਹ ਕਾਲ ਪੁਰਖ ਵਾਹਿਗੁਰੂ, ਜਿਹੜੀ ਤੇਰੀ ਕਰਮ ਬਖਸ਼ਿਸ਼ ਆ ਨਾ, ਉਹ ਬਖਸ਼ਿਸ਼ ਵੀ ਤੁਹਾਡੀ ਸੱਚੀ ਹੈ, ਸਦੀਵੀ ਨਿਭਣ ਵਾਲੀ ਹੈ। ਜਿਨ੍ਹਾਂ ਤੇ ਇੱਕ ਵਾਰ ਬਖਸ਼ਿਸ਼ ਕਰ ਦਿੰਦੇ ਹੋ ਸੱਚੇ ਪਾਤਸ਼ਾਹ, ਨਿਹਾਲ ਕਰ ਦਿੰਦੇ ਹੋ ਉਹਨਾਂ ਦਾ ਜੀਵਨ, ਤੇ ਸੱਚਾ ਨਿਸ਼ਾਨ ਤੇਰਾ ਜਸ ਰੂਪੀ ਜਿਹੜਾ ਝੰਡਾ ਹੈ ਨਾ, ਕੀਰਤੀ ਰੂਪੀ ਝੰਡਾ ਹੈ, ਉਹ ਵੀ ਸਦੀਵੀ ਤੇ ਸੱਚ ਹੈ। ਦੁਨੀਆਂ ਦੇ ਤਮਾਮ ਝੰਡੇ ਦੇਖੋ, ਆਪਾਂ ਜਾਣਦੇ ਹਾਂ ਰਾਤ ਵੇਲੇ ਕਹਿੰਦੇ ਸਾਰੇ ਉਹ ਜਿਹੜੇ ਝੁੱਲੇ ਹੋਏ ਝੰਡੇ ਲਾਹ ਦਿੱਤੇ ਜਾਂਦੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਘਰ ਐਸਾ ਜਿੱਥੇ ਆਪਾਂ ਅਰਦਾਸ ਵਿੱਚ ਰੋਜ਼ ਪੜ੍ਹਦੇ ਹਾਂ ਕਿ ਝੰਡੇ ਬੁੰਗੇ ਜੁਗੋ ਜੁਗ ਅਟਲ। ਗੁਰੂ ਨਾਨਕ ਸਾਹਿਬ ਦੇ ਘਰ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਸੱਚ ਦਾ ਝੰਡਾ ਜਿਹੜਾ ਹੈ ਉਹ ਸਦਾ ਹੀ ਝੂਲਦਾ ਹੈ। ਜਿੰਨਾ ਚਿਰ ਸੰਸਾਰ ਰਹੇਗਾ ਇਹ ਝੰਡੇ ਝੂਲਦੇ ਰਹਿਣਗੇ। ਅਨਭਵੀ ਤੇ ਕਹਿੰਦੇ ਸੱਚ ਆ, ਜਿੰਨਾ ਚਿਰ ਇਹ ਝੰਡੇ ਝੂਲਦੇ ਸੰਸਾਰ ਵੀ ਉਨਾ ਚਿਰ ਹੀ ਰਹੇਗਾ, ਕਿਉਂਕਿ ਇਹਨਾਂ ਝੰਡਿਆਂ ਕਰਕੇ ਸੰਸਾਰ ਚੱਲ ਰਿਹਾ ਹੈ। ਗੁਰੂ ਅਕਾਲ ਪੁਰਖ ਸਤਿਗੁਰੂ ਸਾਹਿਬ ਜੀ ਦੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਜਿਸ ਦਿਨ ਖਾਲਸਾ ਪੰਥ ਸਾਜਿਆ ਹੈ। ਆਪਾਂ ਕਈ ਵਾਰ ਡਰ ਕੇ ਭੈ ਵਿੱਚ ਆ ਜਾਂਦੇ ਹਾਂ ਕਿ ਸਾਡੀ ਕੌਮ ਨਾਲ ਕੀ ਬਣ ਜਾਏਗਾ, ਕੌਮ ਕਿਸ ਪਾਸੇ ਜਾ ਰਹੀ ਹੈ। ਇਸ ਗੱਲ ਦੀ ਚਿੰਤਾ ਸਾਨੂੰ ਕਰਨ ਦੀ ਕੀ ਲੋੜ? ਸਾਡੇ ਬਾਪੂ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਇਹ ਫੌਜ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਹੈ। ਨਾ ਪਰਮਾਤਮਾ ਦਾ ਕਦੀ ਅੰਤ ਹੋਵੇਗਾ, ਨਾ ਉਹਦੀ ਬਣਾਈ ਫੌਜ ਦਾ ਕਦੀ ਅੰਤ ਹੋਵੇਗਾ। ਇਹਦਾ ਅੰਤ ਕਰਨ ਵਾਲੇ ਕਈ ਆਪਣਾ ਅੰਤ ਕਰਾ ਬੈਠੇ ਹਨ। ਇਹ ਤਾਂ ਜੁਗੋ ਜੁਗ ਅਟਲ ਹਨ ਗੁਰੂ ਦੇ ਨਿਸ਼ਾਨ ਸਾਹਿਬ, ਗੁਰੂ ਦੇ ਝੰਡੇ, ਗੁਰੂ ਸਾਹਿਬ ਜੀ ਦੇ ਘਰ ਦੇ ਬੋਲ ਬਾਲੇ, ਸਤਿਗੁਰੂ ਦੇ ਘਰ ਦੇ ਨਗਾਰੇ ਤੌਂਸੇ, ਇਹ ਜੁਗੋ ਜੁਗ ਅਟਲ ਹਨ। ਹੇ ਪ੍ਰਮਾਤਮਾ, ਤੇਰਾ ਜਸ ਰੂਪੀ ਝੰਡਾ ਹੈ ਜਿਹੜਾ ਉਹ ਸੱਚਾ ਹੈ, ਸਦੀਵੀ ਹੈ।
ਸੱਚੇ ਤੁਧ ਆਖੇ ਲੱਖ ਕਰੋੜ,
ਲੱਖਾਂ ਕਰੋੜਾਂ ਹੀ ਹੈ ਪ੍ਰਮਾਤਮਾ ਜਿਹੜੇ ਤੈਨੂੰ ਸੱਚ ਸੱਚ ਕਹਿ ਰਹੇ ਕਿ ਹੇ ਪ੍ਰਮਾਤਮਾ ਤੂੰ ਸੱਚ ਹੈ, ਸਦੀਵੀ ਹੈ।
ਸੱਚਾ ਸਭ ਤਾਨ, ਸੱਚਾ ਸਭ ਜੋਰ,
ਸੱਚੇ ਪਾਤਸ਼ਾਹ ਜਿਹੜੇ ਪਿੱਛੇ ਸਭ ਖੰਡਾਂ ਬ੍ਰਹਿਮੰਡਾਂ ਦੀ ਗੱਲ ਮਾਰੇ ਨੇ ਕੀਤੀ ਹੈ ਨਾ, ਜਾਂ ਉਹਦੇ ਜਸ ਨੂੰ ਕਮਾਉਣ ਵਾਲੇ ਹੁਕਮ ਨੂੰ ਮੰਨਣ ਵਾਲਿਆਂ ਦੀ ਗੱਲ ਕੀਤੀ ਹੈ, ਇਹ ਸਾਰਿਆਂ 'ਚ ਤੁਹਾਡਾ ਹੀ ਬਲ ਕੰਮ ਕਰ ਰਿਹਾ, ਤੁਹਾਡੇ ਜ਼ੋਰ ਨਾਲ ਹੀ ਹੋ ਰਿਹਾ ਹੈ, ਕਿਉਂਕਿ ਤੁਹਾਡਾ ਜ਼ੋਰ ਬਲ ਸੱਚਾ ਹੈ, ਬਾਕੀ ਸਾਰੇ ਬਲ ਜ਼ੋਰ ਤਾਂ ਝੂਠੇ ਹਨ ਜੀ।
ਸੱਚੀ ਤੇਰੀ ਸਿਫਤ ਸੱਚੀ ਸਾਲਾਹ,
ਇਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੇ ਤੂੰ ਸੱਚਾ ਹੈ, ਤੇਰੀ ਸਿਫਤ ਵੀ ਸੱਚੀ ਹੈ, ਤੇਰੀ ਸਿਫਤ ਤੇਰੀ ਵਡਿਆਈ ਜਿਹੜੀ ਹੈ ਨਾ ਉਹ ਵੀ ਸੱਚੀ ਹੈ, ਸਲਾਹ ਤੇਰੀ ਸਲਾਘਾ ਵੀ ਜਿਹੜੀ ਬੜੀ ਸੱਚੀ ਹੈ। ਕਿਉਂਕਿ ਸੰਸਾਰ ਤੇ ਆਪਾਂ ਦੇਖੀਏ, ਜੇ ਆਪਾਂ ਕੰਡੇ ਨੂੰ ਫੁੱਲ ਕਹੀ ਜਾਵਾਂਗੇ ਇਹ ਸਿਫਤ ਨਹੀਂ ਹੁੰਦੀ। ਸਿਫਤ ਉਹ ਹੈ ਜਿਹਦਾ ਅੰਤ ਨਾ ਆਵੇ, ਪ੍ਰਮਾਤਮਾ ਦੀ ਸਿਫਤੀ ਦਾ ਆਪਾਂ ਅੰਤ ਨਹੀਂ ਪਾ ਸਕਦੇ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਜਿੰਨੀ ਵੀ ਸਿਫਤ ਬੰਦਾ ਪ੍ਰਮਾਤਮਾ ਦੀ ਕਰਦਾ ਹੈ ਉਹਨੂੰ ਕਹਿਣਾ ਪੈ ਜਾਂਦਾ ਮੈਂ ਬੜੀ ਥੋੜੀ ਕੀਤੀ ਹੈ, ਹੇ ਪ੍ਰਮਾਤਮਾ ਤੇਰੀ ਸਿਫਤ ਦਾ ਤੇਰੀ ਵਡਿਆਈ ਦਾ ਮੇਰੇ ਕੋਲ ਅੰਤ ਨਹੀਂ ਪੈਂਦਾ, ਤੇਰੇ ਨਾਮ ਨੂੰ ਜਿਹੜੇ ਜਪਦੇ ਜੁੜੇ ਹੋਏ ਮੈਂ ਤੇ ਉਹਨਾਂ ਦਾ ਅੰਤ ਨਹੀਂ ਪਾ ਸਕਦਾ, ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ, ਤੋ ਤੇਰੀ ਵਡਿਆਈ ਦਾ ਮੈਂ ਕਿੱਥੋਂ ਅੰਤ ਪਾਵਾਂਗਾ। ਤੋ ਬਾਣੀ ਫਿਰ ਕਹਿੰਦੀ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ, ਤੇਰੀ ਸਿਫਤ ਤੇਰੀ ਸਲਾਘਾ ਉਹ ਸੱਚ ਹੈ, ਸਦੀਵੀ ਹੈ।
ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ,
ਇਹ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਇਹ ਜਿਹੜੀ ਤੂੰ ਕੁਦਰਤ ਸਾਜੀ ਹੈ ਨਾ, ਇਹ ਤੂੰ ਆਪ ਵੀ ਸੱਚ ਹੈ ਤੇ ਤੇਰੀ ਕੁਦਰਤ ਵੀ ਸੱਚ ਹੈ।
ਨਾਨਕ ਸੱਚ ਧਿਆਨ ਸੱਚ,
ਇੱਥੇ ਆ ਕੇ ਸਤਿਗੁਰੂ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ, ਜੇ ਪ੍ਰਮਾਤਮਾ ਸੱਚ ਹੈ ਉਹਦੀ ਸਾਰੀ ਰਚਨਾ ਸੱਚ ਹੈ, ਜੇ ਉਹ ਸੱਚ ਪ੍ਰਮਾਤਮਾ ਦੇ ਨਾਮ ਨਾਲ ਮਾਰ ਕਹਿੰਦੇ ਜੁੜੋਗੇ, ਸੱਚੇ ਨੂੰ ਧਿਆਵੋਗੇ ਤੇ ਸੱਚ ਵਿੱਚ ਭੇਦ ਹੋ ਜਾਓਗੇ, ਤੁਸੀਂ ਵੀ ਸੱਚ ਦਾ ਸਰੂਪ ਹੋ ਜਾਓਗੇ।
ਜੋ ਮਰ ਜੰਮੇ ਸੋ ਕਾਚਨ ਕੱਚ,
ਜੇ ਮਾਰ ਕਹਿੰਦੇ ਨੇ ਕੱਚ ਪਦਾਰਥਾਂ ਦੇ ਪਿੱਛੇ ਭੱਜਦੇ ਰਹੋਗੇ ਸੱਚ ਨੂੰ ਛੱਡ ਕਰਕੇ, ਜੇ ਸਰੀਰਾਂ ਪਿੱਛੇ ਭੱਜੋਗੇ, ਜੇ ਮੁਰਦਿਆਂ ਦੇ ਪਿੱਛੇ ਕਬਰਾਂ ਨੂੰ ਜਾ ਕੇ ਪੂਜੋਗੇ ਮੱਥੇ ਟੇਕੋਗੇ, ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬੰਦਾ ਮੁਰਦਿਆਂ ਨੂੰ ਪੂਜਦਾ ਹੈ ਇੱਕ ਦਿਨ ਅੰਦਰੋਂ ਮੁਰਦਾ ਹੋ ਜਾਂਦਾ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸਿੱਖ ਨੇ ਕਬਰਾਂ ਦਾ ਪੁਜਾਰੀ ਨਹੀਂ ਬਣਨਾ, ਮੁਰਦਿਆਂ ਦਾ ਪੁਜਾਰੀ ਨਹੀਂ ਬਣਨਾ, ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਮੜੀ ਮੱਟ ਭੂਲਾ ਮਾਨੇ, ਦੁਬਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਏ। ਅਸੀਂ ਗੁਰੂ ਕੇ ਸਿੱਖ ਹੋ ਕੇ ਭੁੱਲ ਕੇ ਵੀ ਕਦੇ ਕਿਸੇ ਕਬਰ ਕਿਸੇ ਮੜੀ ਮਸਾਣ ਨੂੰ ਨਹੀਂ ਪੂਜਣਾ, ਅਸੀਂ ਸੱਚ ਨਾਲ ਜੁੜਨਾ ਹੈ, ਜਾਗਤ ਜੋਤ ਨਾਲ ਜੁੜਨਾ ਹੈ, ਸ਼ਬਦ ਗੁਰੂ ਦੇ ਅਸੀਂ ਪੁਜਾਰੀ ਬਣਨਾ ਹੈ। ਇਸ ਕਰਕੇ ਜਿਹੜੇ ਤੇ ਸੱਚ ਨਾਲ ਜੁੜਦੇ ਹੈ ਸੱਚ ਦਾ ਰੂਪ ਹੋ ਜਾਂਦੇ ਹਨ, ਜਿਹੜੇ ਫਿਰ ਮੁਰਦਿਆਂ ਨੂੰ ਪੂਜਦੇ ਹੈ ਉਹਨਾਂ ਦਾ ਕੀ ਬਣਦਾ ਹੈ, ਫਿਰ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ਼ ਲੰਮੇ। ਜੇ ਮੁਰਦਿਆਂ ਨੂੰ ਪੂਜਾਂਗੇ ਤੇ ਵਾਰ ਵਾਰ ਜੰਮਣ ਮਰਨਾ ਪਵੇਗਾ ਨਾ, ਜੇ ਜੀਵਤ ਅਕਾਲ ਪੁਰਖ ਵਾਹਿਗੁਰੂ ਜਿਹੜਾ ਪਰਮੇਸ਼ਰ ਹੈ ਜਿਹੜਾ ਸਾਰਿਆਂ ਚ ਰਮਿਆ ਹੋਇਆ ਹੈ ਜਿਹੜਾ ਜਾਗਤ ਜੋਤ ਹੈ, ਜਦ ਉਸ ਜਾਗਤ ਜੋਤ ਨਾਲ ਜੁੜਾਂਗੇ ਤੇ ਜਨਮ ਮਰਨ ਦਾ ਚੱਕਰ ਮਿਟ ਜਾਏਗਾ ਜੀ।
ਮਹੱਲਾ ਪਹਿਲਾ,
ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅੱਗੇਲੇ ਸਲੋਕ ਵਿੱਚ ਬਖਸ਼ਿਸ਼ ਕਰਦੇ ਹਨ।
ਵੱਡੀ ਵਡਿਆਈ ਜਾ ਵੱਡਾ ਨਾਉ,
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਅਕਾਲ ਪੁਰਖ ਵਾਹਿਗੁਰੂ ਵੱਡਾ ਕਿਉਂ ਹੈ? ਕਹਿੰਦੇ ਉਹਦੀ ਵਡਿਆਈ ਵੱਡੀ ਹੈ, ਜਿਸ ਦੀ ਵਡਿਆਈ ਵੱਡੀ ਹੈ ਉਹ ਆਪ ਵੱਡਾ ਹੈ।
ਔਰ ਉਹ ਵੱਡਾ ਹੈ ਤਾਂ ਕਰਕੇ ਉਹਦੀ ਵਡਿਆਈ ਵੱਡੀ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੋਂ ਉੱਚੀ ਸਭ ਤੋਂ ਵਡਿਆਈ ਵਾਲੀ ਗੱਲ ਕਿਹੜੀ ਹੈ? ਪਰਮਾਤਮਾ ਦੇ ਨਾਮ ਦੀ ਮਹਿਮਾ, ਉਹ ਸਭ ਤੋਂ ਉੱਚੀ ਹੈ ਕਿਉਂਕਿ ਉਹ ਆਪ ਉੱਚਾ ਹੈ ਤੇ ਉਹਦੀ ਵਡਿਆਈ ਵੀ ਉੱਚੀ ਹੈ। ਕਈ ਵਾਰ ਬੰਦੇ ਦਾ ਨਾਮ ਬੜਾ ਬਣ ਜਾਂਦਾ ਪਰ ਉਹਦੇ ਵਿੱਚ ਗੁਣ ਨਹੀਂ ਵੱਡੇ ਹੁੰਦੇ, ਕਈ ਵਾਰ ਨਾਮ ਬੜਾ ਵੱਡਾ ਹੋ ਜਾਂਦਾ ਪਰ ਕਲਾ ਇੰਨੀ ਉਹਦੇ ਕੋਲ ਵੱਡੀ ਨਹੀਂ ਹੁੰਦੀ, ਸਮਝ ਏਡੀ ਵੱਡੀ, ਨਾਮ ਵੱਡਾ ਹੋ ਗਿਆ। ਪਰਮਾਤਮਾ ਤੇਰਾ ਨਾਮ ਹੀ ਵੱਡਾ ਹੈ, ਤੇਰੀ ਵਡਿਆਈ ਵੀ ਵੱਡੀ ਹੈ। ਔਰ ਦੂਸਰਾ ਅਰਥ ਇਵੇਂ ਵੀ ਕਰਦੇ ਹੈ, ਜੇ ਉਸ ਵੱਡੇ ਅਕਾਲ ਪੁਰਖ ਨਾਲ ਜੁੜਾਂਗੇ ਤੇ ਸੱਚ ਜਾਣੋ ਸੰਸਾਰ ਵਿੱਚ ਸਾਡੀ ਵੀ ਵਡਿਆਈ ਵੱਡੀ ਹੋ ਜਾਵੇਗੀ। ਆਪਾਂ ਨੂੰ ਕਈ ਵਾਰ ਕਈ ਸਵਾਲ ਕਰਨਗੇ, ਉਹ ਕਹਿੰਦੇ ਜੀ ਜੇ ਪਰਮਾਤਮਾ ਕਹਿੰਦੇ ਨੇ ਸਾਰਿਆਂ ਚ ਰਮਿਆ ਹੈ, ਪਰਮਾਤਮਾ ਨੂੰ ਕਿਸੇ ਗੱਲ ਦਾ ਤਮਾ ਨਹੀਂ ਹੈ, ਤੇ ਫਿਰ ਪਰਮਾਤਮਾ ਦਾ ਨਾਮ ਕਿਉਂ ਜਪਣਾ, ਉਹ ਆਪਣਾ ਨਾਮ ਕਿਉਂ ਜਪਾਉਂਦਾ ਹੈ? ਗੁਰੂ ਸਾਹਿਬ ਕਹਿੰਦੇ ਪਰਮਾਤਮਾ ਨੂੰ ਕੋਈ ਲੋੜ ਨਹੀਂ ਕੋਈ ਨਾਮ ਜਪੇ ਜਾਂ ਨਾ ਜਪੇ। ਉਹ ਤਾਂ ਮਾਰ ਕਹਿੰਦੇ ਵੱਡਾ ਨਾ ਹੋਵੇ ਘਾਟ ਨਾ ਜਾਏ, ਸੂਰਜ ਦੇ ਸਾਹਮਣੇ ਖਲੋ ਕੇ ਕਹੀਏ ਵੱਡਾ ਹੋ ਜਾ, ਵੱਡਾ ਨਹੀਂ ਹੁੰਦਾ, ਛੋਟਾ ਹੋ ਜਾ, ਛੋਟਾ ਨਹੀਂ ਹੁੰਦਾ। ਪਰਮਾਤਮਾ ਨੂੰ ਵੱਡਾ ਵੱਡਾ ਕਹਿਣ ਨਾਲੋਂ ਵੱਡਾ ਨਹੀਂ ਹੋਵੇਗਾ ਕਿਉਂਕਿ ਉਹ ਹੈ ਹੀ ਵੱਡਾ ਹੈ। ਬਸ ਗੱਲ ਇੰਨੀ ਹੈ, ਜੇ ਉਸ ਵੱਡੇ ਨੂੰ ਵੱਡਾ ਵੱਡਾ ਕਵਾਂਗੇ ਆਪਾਂ ਵੱਡੇ ਹੋ ਜਾਵਾਂਗੇ, ਆਪਾਂ ਉੱਚੇ ਤੇ ਮਹਾਨ ਹੋ ਜਾਵਾਂਗੇ। ਸਤਿਗੁਰੂ ਗੁਰਬਾਣੀ ਵਿੱਚ ਕਹਿੰਦੇ ਹੈ ਜੇ ਕੋਈ ਵੱਡੇ ਦੀ ਵਡਿਆਈ ਕਰਦਾ ਉਸ ਦੀ ਮਹਿਮਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਜੇ ਕੋਈ ਮਨੁੱਖ ਐਸਾ ਹੋਵੇ ਜਿਹਦੇ ਕੋਲ ਬੜੇ ਨੀਚ ਕਰਮ ਹੋ ਗਏ ਹੋਣ, ਜਿਹਨੂੰ ਜਾਤ ਪਾਤ ਕਰਕੇ ਵੀ ਕੋਈ ਲੋਕੀ ਭਾਵੇਂ ਸਮਾਜ ਦੇ ਤੌਰ ਤੇ ਨੀਵਾਂ ਸਮਝਣ ਲੱਗ ਪੈਣ, ਜੀ ਇਹ ਨੀਵੀਂ ਜਾਤ ਵਿੱਚ ਪੈਦਾ ਹੋ ਗਿਆ, ਕੋਈ ਲਾਗੇ ਨਾ ਬੈਠਣ ਦੇਵੇ, ਇਹੋ ਜਿਹੇ ਮੱਥੇ ਤੇ ਕਲੰਕ ਲੱਗ ਜਾਣ, ਇੱਜ਼ਤ ਚਲੇ ਜਾਏ, ਬਹੁਤਾ ਬੁਰਾ ਹਾਲ ਹੋ ਜਾਵੇ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਸ ਵਿੱਚ ਨਾਮ ਦੀ ਮਹਿਮਾ ਬਾਰੇ ਦੱਸਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੈ, ਜੇ ਉਹ ਬੰਦਾ ਨਾਮ ਜਪੇ ਵੱਡੇ ਨਾਲ ਜੁੜੇ, ਨਾਮ ਜਪਤ ਉਹ ਚੌਂ ਕੁੰਟ ਮੰਨੈ, ਨਾਮ ਜਪੇਗਾ ਤੇ ਚੌਵਾਂ ਕੁੰਟਾਂ ਚ ਪਰਮਾਤਮਾ ਉਹਦੀ ਜੈ ਜੈਕਾਰ ਕਰਾ ਦਿੰਦਾ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਇਸ ਕਰਕੇ ਅਸੀਂ ਵੱਡੇ ਨਾਲ ਜੁੜਨਾ ਹੈ, ਵੱਡੇ ਨਾਲ ਜੁੜਾਂਗੇ ਅਸੀਂ ਵੀ ਵੱਡੇ ਹੋ ਜਾਵਾਂਗੇ, ਸਾਡੇ ਅੰਦਰੋਂ ਗੁਣ ਵੱਡੇ ਹੋਣਗੇ, ਸਾਡੀ ਸਮਝ ਵੱਡੀ ਹੋਵੇਗੀ, ਸਾਡਾ ਗਿਆਨ ਵੱਡਾ ਹੋਵੇਗਾ, ਇਹਨੂੰ ਹੰਕਾਰ ਪਾਸੇ ਨਾ ਸਮਝਣਾ, ਸਾਡੀ ਬਿਰਤੀ ਉੱਚੀ ਵੱਡੀ ਹੋ ਜਾਵੇਗੀ ਜੀ।
ਵੱਡੀ ਵਡਿਆਈ ਜਾਂ ਸੱਚ ਨਿਆਓ,
ਪਰਮਾਤਮਾ ਤੁਹਾਡੀ ਵਡਿਆਈ ਤਾਂ ਵੀ ਵੱਡੀ ਹੈ ਕਿਉਂਕਿ ਤੇਰਾ ਨਿਆਂ ਬੜਾ ਸੱਚ ਵਾਲਾ ਹੈ। ਪਰਮਾਤਮਾ ਦੇ ਕਾਰਨ ਨਿਆਂ ਗਲਤ ਨਹੀਂ ਹੁੰਦਾ ਜੀ, ਦੁਨੀਆਂ ਤੇ ਬੜੀਆਂ ਅਦਾਲਤਾਂ ਬਣੀਆਂ, ਨਿਆਂ ਉੱਤੇ ਥੱਲੇ ਹੋ ਜਾਂਦੇ ਹਨ ਕਿਉਂਕਿ ਇੱਥੇ ਸਿਫਾਰਸ਼ ਚੱਲੇਗੀ, ਪੈਸਾ ਚੱਲੇਗਾ, ਜਾਣ ਪਛਾਣ ਚੱਲੇਗੀ, ਝੂਠੇ ਨੂੰ ਸੱਚ ਸਾਬਤ ਕਰ ਸਕਦੇ ਹੈ, ਸੱਚੇ ਨੂੰ ਝੂਠਾ ਬਣਾ ਸਕਦੇ ਹੈ, ਇਹ ਸੰਸਾਰ ਦੀਆਂ ਅਦਾਲਤਾਂ ਹੈ। ਪਰਮਾਤਮਾ ਦੀ ਕਚਹਿਰੀ ਉਹਦੀ ਅਦਾਲਤ ਵਿੱਚ ਐਸਾ ਨਿਆਂ ਹੈ, ਉਹ ਨਿਆਂ ਕਦੀ ਉੱਪਰ ਥੱਲੇ ਨਹੀਂ ਹੁੰਦਾ, ਇੱਥੇ ਕੋਈ ਸਿਫਾਰਸ਼ ਨਹੀਂ ਚੱਲਦੀ, ਕੋਈ ਉੱਥੇ ਜਾ ਕਰਕੇ ਕਿਸੇ ਤਰ੍ਹਾਂ ਦੀ ਵੱਡੀ ਨਹੀਂ ਚੱਲਦੀ, ਉਹਦਾ ਨਿਆਂ ਬਿਲਕੁਲ ਸੱਚ ਹੈ। ਕੀ ਨਿਆਂ ਹੈ ਪਰਮਾਤਮਾ ਦਾ? ਪਰਮਾਤਮਾ ਅਕਾਲ ਪੁਰਖ ਨੇ ਆ ਸੰਸਾਰ ਤੇ ਸਾਨੂੰ ਭੇਜ ਕੇ ਤੇ ਕਰਮ ਕਰਨ ਦੀ ਖੁੱਲ ਦਿੱਤੀ ਹੈ, ਕਰਮ ਤੁਸੀਂ ਕਰੋ ਫਿਰ ਇਹਨਾਂ ਦਾ ਨਿਆਂ ਹੁਣ ਪਰਮਾਤਮਾ ਕਰੇਗਾ। ਜੇ ਹੁਣ ਤੂੰ ਜੀਵਨ ਚ ਦੁੱਖ ਕਿਸੇ ਨੂੰ ਦਿੱਤਾ ਹੈ ਨਾ, ਜਿੰਨਾ ਮਰਜ਼ੀ ਭੱਜ ਲਾ, ਇਹ ਪਰਮਾਤਮਾ ਦਾ ਨਿਆਂ ਦੁੱਖ ਆਉਣਾ ਹੀ ਆਉਣਾ ਹੈ। ਜੇ ਮੈਂ ਇਹਨਾਂ ਆਪਣੇ ਹੱਥਾਂ ਨਾਲ ਕਿਸੇ ਦੀ ਅੱਜ ਪੱਗ ਲਾਈ ਹੈ, ਇਹ ਪਰਮਾਤਮਾ ਦਾ ਨਿਆਂ ਮੇਰੀ ਪੱਗ ਸਾਬਤ ਨਹੀਂ ਰਹੇਗੀ, ਕਿਉਂਕਿ ਇੱਥੇ ਸਤਿਗੁਰੂ ਸਾਹਿਬ ਨੇ ਬਚਨ ਕੀਤਾ ਹੈ, ਜਿਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ, ਆਪੇ ਬੀਜ ਆਪੇ ਹੀ ਖਾਓ। ਇਹ ਕਰਮਾਂ ਦਾ ਨਿਆਂ ਪਰਮਾਤਮਾ ਬਿਲਕੁਲ ਸੱਚ ਕਰ ਰਿਹਾ ਹੈ, ਜੋ ਜੋ ਕੋਈ ਕਰਮ ਕਰਦਾ ਹੈ ਉਹਦੇ ਘਰ ਵਿੱਚ ਉਹ ਬਿਲਕੁਲ ਨਿਆਂ ਸੱਚ ਹੋ ਰਿਹਾ ਹੈ। ਇੱਥੇ ਕੋਈ ਵਾਧ ਘਾਟ ਨਹੀਂ ਹੋਵੇਗੀ, ਇੱਥੇ ਕੋਈ ਸਿਫਾਰਸ਼ ਨਹੀਂ ਚੱਲੇਗੀ ਰੱਬ ਦੇ ਘਰ ਵਿੱਚ। ਉਹ ਤਾਂ ਵੱਡਾ ਹੈ, ਉਹਦੀ ਵਡਿਆਈ ਤਾਂ ਵੱਡੀ ਕਿਉਂਕਿ ਉਹਦਾ ਨਿਆਂ ਬੜਾ ਸੱਚ ਦਾ ਹੈ। ਆਪਾਂ ਇਹ ਨਹੀਂ ਕਹਿ ਸਕਦੇ ਪਰਮਾਤਮਾ, ਕਈ ਵਾਰ ਭਰਮ ਚ ਆਪਾਂ ਕਹਿੰਦੇ ਹਾਂ ਹੇ ਵਾਹਿਗੁਰੂ ਸਾਡੇ ਨਾਲ ਉਹ ਧੱਕਾ ਕਰ ਦਿੱਤਾ, ਸਾਡੇ ਨਾਲ ਕੀ ਵੈਰ ਕੱਢਿਆ ਹੈ। ਗੁਰਬਾਣੀ ਕਹਿੰਦੀ ਭੁਲੇਖਾ ਹੈ ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੀਏ ਵਰਜਣਾ। ਤੂੰ ਥੋੜਾ ਜਿਹਾ ਕਿਸੇ ਨੂੰ ਸੁੱਖ ਦੇ ਕੇ ਦੇਖ, ਤੈਨੂੰ ਮੰਗਣਾ ਨਹੀਂ ਪਵੇਗਾ, ਗੁਰੂ ਸੁੱਖਾਂ ਨਾਲ ਝੋਲੀਆਂ ਭਰ ਦੇਗਾ। ਤੂੰ ਦੁੱਖ ਦਿੱਤਾ ਹੈ, ਮੰਗਣ ਦੀ ਲੋੜ ਨਹੀਂ, ਦੁੱਖਾਂ ਦੀਆਂ ਪੰਡਾਂ ਸਿਰ ਤੇ ਆਉਣਗੀਆਂ। ਤੂੰ ਆਪਣੀ ਜ਼ਬਾਨ ਤੋਂ ਕਿਸੇ ਨੂੰ ਮਾੜੇ ਸ਼ਬਦ ਬੋਲ ਰਿਹਾ ਹੈ, ਥਾਂ ਥਾਂ ਤੇ ਤੇਰੀ ਬੇਇੱਜ਼ਤੀ ਹੋਵੇਗੀ, ਮਿੱਠੇ ਬੋਲ ਬੋਲ ਰਿਹਾ ਹੈ, ਹਰ ਪਾਸੇ ਸਤਿਕਾਰ ਹੋਵੇਗਾ। ਐਸਾ ਪਰਮਾਤਮਾ ਨਿਆਂ ਬਣਾਇਆ ਹੈ, ਜੋ ਕੋਈ ਮਨੁੱਖ ਕਰਮ ਕਰਦਾ ਹੈ ਉਸ ਹਿਸਾਬ ਨਾਲ ਉਹਦਾ ਹਿਸਾਬ ਕਿਤਾਬ ਸਤਿਗੁਰੂ ਨਿਆਂ ਕਰਦੇ ਹਨ। ਇੱਕ ਨਿੱਕੀ ਜੀ ਗਾਥਾ ਅੱਧੇ ਮਿੰਟ ਦੀ, ਪਰਮਾਤਮਾ ਦੇਖੋ ਇਸ ਧਰਤੀ ਤੇ ਕਿਵੇਂ ਨਿਆਂ ਹੁੰਦਾ ਹੈ। ਆਪਾਂ ਸਾਰੇ ਜਾਣਦੇ ਹਾਂ ਵੀ ਦ੍ਰੋਪਦੀ ਦੀ ਲਾਜ ਜਿਹੜੀ ਸਭਾ ਵਿੱਚ ਰੱਖੀ ਗਈ ਸੀ, ਉਹਨੂੰ ਨਗਨ ਕਰਨਾ ਚਾਹੁੰਦੇ ਸੀ ਪਰ ਉਹਦੇ ਵਸਤਰ ਲਏ ਨਹੀਂ, ਉਸ ਯੁੱਗ ਦੇ ਅਵਤਾਰੀ ਪੁਰਸ਼ ਕ੍ਰਿਸ਼ਨ ਜੀ ਨੇ ਉਹਦੀ ਰੱਖਿਆ ਕੀਤੀ ਸੀ, ਪਰਦਾ ਟੱਕਿਆ। ਇਹ ਲੰਮੀ ਗੱਲ ਵੱਖਰੀ ਹੈ। ਪਰ ਉਹ ਕਹਿੰਦੇ ਨੇ ਇੱਕ ਦਿਨ ਦਰੋਪਦੀ ਨਹਿਰ ਦੇ ਕੰਢੇ ਜਾਂਦੀ ਸੀ ਜਾਂ ਦਰਿਆ ਦੇ ਕੰਢੇ ਸਮਝ ਲਓ, ਇੱਕ ਸੰਤ ਇਸ਼ਨਾਨ ਕਰਦਾ ਸੀ। ਰਿਸ਼ੀ ਇਸ਼ਨਾਨ ਕਰਦਿਆਂ ਕਰਦਿਆਂ ਤੇਜ਼ ਪਾਣੀ ਦੇ ਨਾਲ ਉਹਦਾ ਲੰਗੋੜ ਜਿਹੜਾ ਉਹਨੇ ਥੱਲੇ ਬੱਧਾ ਤੇੜ ਉਹ ਲੈ ਕੇ ਪਾਣੀ 'ਚ ਰੁੜ ਗਿਆ, ਨਗਨ ਹੋ ਗਿਆ, ਬਾਹਰ ਨਹੀਂ ਨਿਕਲਦਾ, ਸ਼ਰਮ ਮਹਿਸੂਸ ਕਰਦਾ ਹੈ। ਦਰੋਪਦੀ ਨੇ ਜਾਣ ਕੇ ਆਪਣੇ ਜਿਹੜਾ ਗਲ ਵਿੱਚ ਚੁੰਨੀ ਦੁਪੱਟਾ ਲਿਆ ਸੀ ਨਾ ਉਹ ਲਾਹ ਕੇ ਸਾਧੂ ਵੱਲ ਸੁੱਟ ਦਿੱਤਾ, ਕਹਿੰਦੇ ਮਹਾਤਮਾ ਜੀ ਇਹਦੇ ਨਾਲ ਆਪਣਾ ਤਨ ਢੱਕ ਕੇ ਬਾਹਰ ਆ ਜਾਓ। ਉਹ ਮਹਾਤਮਾ ਤਨ ਢੱਕ ਕੇ ਬਾਹਰ ਨਿਕਲਿਆ, ਜਦੋਂ ਬਾਹਰ ਨਿਕਲਿਆ ਉਹਨੇ ਦਰੋਪਦੀ ਦੇ ਸਿਰ ਤੇ ਹੱਥ ਰੱਖਿਆ, ਅੱਜ ਤੂੰ ਮੇਰਾ ਨਗੇਜ ਢੱਕਿਆ ਹੈ, ਕਿਤੇ ਪ੍ਰਮਾਤਮਾ ਮਿਹਰ ਕਰੇਗਾ ਤੇਰਾ ਵੀ ਪਰਦਾ ਢੱਕ ਲਵੇਗਾ। ਇਹ ਫਲ ਮਿਲਿਆ, ਉਹ ਸਾਧੂ ਦਾ ਨਗੇਜ ਢੱਕਿਆ ਤੇ ਪ੍ਰਮਾਤਮਾ ਨੂੰ ਸਭਾ ਚ ਨਗਨ ਨਹੀਂ ਹੋਣ ਦਿੱਤਾ। ਉਹਦਾ ਨਿਆਂ ਬੜਾ ਸੱਚ ਹੈ ਜੀ।
ਵੱਡੀ ਵਡਿਆਈ ਜਾ ਨਿਸ਼ਚਲ ਥਾਉ,
ਉਸ ਅਕਾਲ ਪੁਰਖ ਦੀ ਵਡਿਆਈ ਤਾਂ ਵੀ ਵੱਡੀ ਹੈ ਵੀ ਉਹਦਾ ਟਿਕਾਣਾ ਨਿਸ਼ਚਲ ਹੈ, ਅਚਲ ਹੈ, ਉਹ ਚਲਾਏ ਮਾਨ ਨਹੀਂ ਹੈ ਜੀ।
ਵੱਡੀ ਵਡਿਆਈ ਜਾਣਾ ਆਲਾ,
ਜਿਹੜੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਕਿਸੇ ਬੋਲੀ ਦੇ ਰਾਹੀਂ ਵੀ ਯਾਦ ਕਰ ਰਹੇ ਨਾ, ਜਪ ਰਹੇ ਹੈ, ਉਹ ਪ੍ਰਮਾਤਮਾ ਸਭ ਦੇ ਅੰਦਰ ਦੀ ਜਾਣ ਲੈਂਦਾ, ਤਾਂ ਵੀ ਉਹਦੀ ਵਡਿਆਈ ਵੱਡੀ ਹੈ।
ਵੱਡੀ ਵਡਿਆਈ ਬੁੱਝੈ ਸਭ ਭਾਉ,
ਆਪਾਂ ਦੇ ਬਚਨਾਂ ਤੋਂ ਹੇਰ ਫੇਰ ਵੀ ਖਾ ਸਕਦੇ ਹਾਂ, ਕਈ ਵਾਰ ਕੋਈ ਮਿੱਠੇ ਬੋਲ ਬੋਲਣ ਵਾਲਾ ਸਾਨੂੰ ਠੱਗ ਵੀ ਸਕਦਾ ਹੈ। ਪ੍ਰਮਾਤਮਾ ਦੀ ਵਡਿਆਈ ਤਾਂ ਵੀ ਵੱਡੀ, ਉਹ ਸਾਡੇ ਹਿਰਦੇ ਦੇ ਪ੍ਰੇਮ ਨੂੰ ਜਾਣਦਾ ਹੈ, ਕਿਉਂਕਿ ਉਹ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਬਿਸ਼ਾਂਤ। ਮਹਾਰਾਜ ਜਾਣਦੇ ਹੈ ਅੰਦਰੋਂ ਚੰਗਾ ਹੈ, ਮਾੜਾ ਹੈ, ਭਲਾ ਹੈ, ਬੁਰਾ ਹੈ, ਸਤਿਗੁਰੂ ਸਭ ਦੇ ਹਿਰਦੇ ਦੀ ਜਾਣਦੇ ਹਨ ਜੀ।
ਵੱਡੀ ਵਡਿਆਈ ਜਾ ਪੁੱਛ ਨਾ ਦਾਤ,
ਹਾਂ ਕਹਿਣ ਲੱਗੇ ਪ੍ਰਮਾਤਮਾ ਤੇਰੀ ਵਡਿਆਈ ਤਾਂ ਵੀ ਵੱਡੀ ਹੈ, ਤੂੰ ਕਿਸੇ ਨੂੰ ਦਾਤਾਂ ਦੇਣ ਲੱਗਿਆ ਪੁੱਛਦਾ ਨੀ, ਸਲਾਹਾਂ ਨੀ ਕਰਦਾ।
ਵੱਡੀ ਵਡਿਆਈ ਜਾਇਆ ਪਿਆ,
ਇਸ ਕਰਕੇ ਵੀ ਵਾਹਿਗੁਰੂ ਤੁਹਾਡੀ ਵਡਿਆਈ ਵੱਡੀ ਹੈ ਕਿ ਤੂੰ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਆ। ਪ੍ਰਮਾਤਮਾ ਕਾਲ ਪੁਰਖ ਵਾਹਿਗੁਰੂ ਨੇ ਸਭ ਕੁਝ ਸਿਰਜਿਆ ਹੈ, ਪਰ ਪ੍ਰਮਾਤਮਾ ਨੂੰ ਕਿਸੇ ਨਹੀਂ ਸਿਰਜਿਆ, ਉਹ ਸਹਿ ਭੰਗ ਹੈ ਜੀ।
ਨਾਨਕ ਕਾਰਨ ਕਥਨੀ ਜਾਏ,
ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਪਰਮੇਸ਼ਰ ਤੁਹਾਡੀ ਵਡਿਆਈ, ਤੁਹਾਡੇ ਜਿਹੜੇ ਕਰਤੱਵ ਹਨ, ਇਹਨਾਂ ਦੀ ਕਥਾ ਕੀਤੀ ਨਹੀਂ ਜਾ ਸਕਦੀ, ਕਿਉਂਕਿ ਬੇਅੰਤ ਵਡਿਆਈ ਹੈ।
ਕੀਤਾ ਕਰਨਾ ਸਰਬ ਰਜਾਈ,
ਜੋ ਕੁਝ ਵੀ ਤੁਸੀਂ ਕਰ ਰਹੇ ਹੋ, ਜੋ ਕੁਝ ਸੰਸਾਰ ਵਿੱਚ ਹੋ ਰਿਹਾ, ਸਭ ਤੁਹਾਡੀ ਆਗਿਆ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ।
ਮਹੱਲਾ ਦੂਜਾ, ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ।
ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਦੂਸਰਾ ਸਲੋਕ ਬਖਸ਼ਿਸ਼ ਕਰਦੇ ਹਨ ਕਿ ਇਹ ਜਿਹੜਾ ਜੱਗ ਸੰਸਾਰ ਪਰਮਾਤਮਾ ਬਣਾਇਆ ਹੈ ਨਾ, ਇਹ ਸੱਚ ਦੀ ਕੋਠੜੀ ਉਹਨੇ ਬਣਾਈ ਆਪਣਾ ਟਿਕਾਣਾ, ਇਹਦੇ ਵਿੱਚ ਫਿਰ ਉਸ ਪਰਮਾਤਮਾ ਦਾ ਵਾਸ ਵੀ ਹੈ, ਹਰ ਪਾਸੇ ਉਹਦਾ ਹੀ ਵਾਸ ਹੈ, ਹਰ ਪਾਸੇ ਉਹ ਕਾਲ ਪੁਰਖ ਵਾਹਿਗੁਰੂ ਪਰਮਾਤਮਾ ਰਮਿਆ ਹੋਇਆ। ਆਹ ਜਿਹੜਾ ਸਾਡਾ ਸਰੀਰ ਰੂਪੀ ਕੋਠੜੀ ਹੈ ਨਾ ਸਾਡੀ, ਇਹਦੇ ਹਿਰਦੇ ਰੂਪੀ ਘਰ ਵਿੱਚ ਵੀ ਪਰਮਾਤਮਾ ਦਾ ਵਾਸ ਹੈ, ਪਰ ਸਾਨੂੰ ਅਗਿਆਨ ਹੋਣ ਕਰਕੇ ਸਮਝ ਨਹੀਂ ਆਉਂਦੀ ਜੀ।
ਹੁਕਮ ਸਮਾਏ ਲਏ, ਹੁਕਮੇ ਕਰੇ ਵਿਨਾਸ਼,
ਜਿਹੜੇ ਪ੍ਰਮਾਤਮਾ ਦੇ ਹੁਕਮ ਨੂੰ ਮੰਨ ਲੈਂਦੇ ਸੱਚੇ ਪਾਤਸ਼ਾਹ ਕਹਿੰਦੇ ਉਹ ਇੱਕ ਦਿਨ ਉਹਦੇ ਵਿੱਚ ਅਭੇਦ ਹੋ ਜਾਂਦੇ ਹਨ, ਜਿਹੜੇ ਹੁਕਮ ਨੂੰ ਨਹੀਂ ਮੰਨਦੇ ਜੀ ਉਹ ਜੰਮਣ ਮਰਨ ਦੇ ਚੱਕਰਾਂ ਚ ਪੈ ਰਹਿੰਦੇ। ਹੁਕਮ ਕੀ ਹੈ? ਜੋ ਕੁਝ ਵੀ ਪ੍ਰਮਾਤਮਾ ਕਰ ਰਿਹਾ ਉਹਨੂੰ ਸਤ ਬਚਨ ਕਰਕੇ ਮੰਨ ਲੈਣਾ ਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋਤ ਸੁਭਾਵੇ ਨਾਨਕਾ, ਸਾਈ ਗੱਲ ਚੰਗੀ।
ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ,
ਇੱਕ ਤਾਂ ਐਸੇ ਗੁਰਮੁਖ ਪਿਆਰੇ ਹਨ ਉਹਦੇ ਨਾਮ ਨਾਲ ਜੁੜ ਕੇ ਉਹਦੇ ਅੱਗੇ ਤਰਲਾ ਬੇਨਤੀ ਕਰਦੇ ਹਨ, ਸਤਿਗੁਰੂ ਤਰਸ ਕਰਦੇ ਹਨ ਤੇ ਉਹਨਾਂ ਨੂੰ ਇਸ ਸੰਸਾਰ ਦੇ ਮਾਇਆ ਦੇ ਪਸਾਰੇ ਜੰਜਾਲ ਚੋਂ ਕੱਢ ਲੈਂਦੇ ਹਨ। ਜਿਹੜੇ ਉਹਦੇ ਤੋਂ ਹੁਕਮ ਨਹੀਂ ਮੰਨਦੇ, ਮੂੰਹ ਮੋੜ ਕੇ ਬੈਠੇ ਰਹਿੰਦੇ ਹਨ, ਪਰਮਾਤਮਾ ਤੋਂ ਜਿਹੜੇ ਮਨਮੁੱਖ ਬੇਮੁੱਖ ਹੋਏ ਰਹਿੰਦੇ ਹਨ, ਸਤਿਗੁਰੂ ਕਹਿੰਦੇ ਉਹ ਮਾਇਆ ਦੇ ਚੱਕਰਾਂ 'ਚ ਫਸੇ ਰਹਿੰਦੇ ਹਨ। ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਬੁੱਝੇ ਭਾਉ ਦੂਜਾ ਲਾਇਆ, ਇਹ ਮਾਇਆ ਫਿਰ ਉਹਨਾਂ ਨੂੰ ਪਰਮਾਤਮਾ ਵਿਸਾਰ ਛੱਡਦੀ ਹੈ।
ਏਵ ਭੇ ਆਖ ਨਾ ਜਾਪਈ ਜੇ ਕਿਸਾਣੇ ਰਾਸ,
ਇਹਦੀ ਗੱਲ ਮਾਰ ਕਹਿੰਦੇ ਕਹੀ ਨਹੀਂ ਜਾ ਸਕਦੀ, ਦੱਸੀ ਨਹੀਂ ਜਾ ਸਕਦੀ ਵੀ ਕਿਹਦਾ ਜੀਵਨ ਸਫਲ ਹੋ ਗਿਆ। ਵੈਸੇ ਆਪਾਂ ਕਹਿੰਦੇ ਨੇ ਫਲਾਣਾ ਸਵਰਗ ਵਾਸੀ ਹੈ ਜੀ, ਦੂਜਾ ਸੱਚਖੰਡ ਵਾਸੀ ਹੈ, ਕੌਣ ਜਾਣਦਾ ਹੈ? ਮਾਰ ਕਹਿੰਦੇ ਕਹਿਣ ਦੀਆਂ ਗੱਲਾਂ ਕੋਈ ਨਹੀਂ ਜਾਣ ਸਕਦਾ, ਅੱਗੇ ਕੋਈ ਸੱਚਖੰਡ ਵਿੱਚ ਗਿਆ ਹੈ, ਕੋਈ ਸਵਰਗਾਂ 'ਚ ਗਿਆ ਹੈ, ਨਰਕਾਂ 'ਚ ਗਿਆ ਹੈ, ਜੂਨਾਂ 'ਚ ਗਿਆ ਹੈ, ਕਿਸੇ ਨੂੰ ਕੋਈ ਪਤਾ ਨਹੀਂ ਹੈ।
ਨਾਨਕ ਗੁਰਮੁਖ ਜਾਣੀਆਂ ਜਾ ਕਉ ਆਪ ਕਰੇ ਪ੍ਰਗਾਸ,
ਬਸ ਜਿਨ੍ਹਾਂ ਨੇ ਗੁਰੂ ਦੀ ਮਤ ਧਾਰਨ ਕਰਕੇ ਜਿਹੜੇ ਗੁਰਮੁਖ ਬਣੇ ਹੈ ਨਾ, ਉਹਨਾਂ ਦੇ ਅੰਦਰ ਫਿਰ ਗੁਰੂ ਹੀ ਕਿਰਪਾ ਕਰਕੇ ਇਸ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਕਹਿਣ ਤੋਂ ਭਾਵ ਗੁਰੂ ਤੋਂ ਬਿਨਾਂ ਇਹ ਖੇਡ ਨਹੀਂ ਬਣਦੀ, ਗੁਰੂ ਦੀ ਕਿਰਪਾ ਚਾਹੀਦੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਸਲਾਨਾ ਜੋੜ ਮੇਲਾ ਬਾਬਾ ਜੀ ਦਾ ਚੱਲ ਰਿਹਾ ਹੈ, ਸਮਾਂ ਨਹੀਂ। ਜਿਸ ਵੇਲੇ ਬਾਬਾ ਜੀ ਸੱਚਖੰਡ ਪਿਆਨਾ ਕਰਨ ਲੱਗੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਜੀ ਦੇ ਕੋਲ ਗਏ, ਬਹਾਦਰ ਬਾਬਾ ਵਿਧੀ ਚੰਦ ਸਾਹਿਬ ਨੇ ਬੇਨਤੀ ਕੀਤੀ, ਕਹਿੰਦੇ ਬਾਬਾ ਬੁੱਢਾ ਸਾਹਿਬ ਤੁਸੀਂ ਬੜੀ ਸਿੱਖੀ ਕਮਾਈ, 113 ਸਾਲ, ਬੜੀਆਂ ਸਤਿਗੁਰਾਂ ਦੀਆਂ ਤੁਸੀਂ ਬਖਸ਼ਾਂ ਰਹਿਮਤਾਂ ਮਿਲੀਆਂ। ਗੁਰੂ ਅਮਰਦਾਸ ਮਹਾਰਾਜ ਨੇ ਤਾਂ 3 ਬਚਨ ਬਾਬਾ ਬੁੱਢਾ ਸਾਹਿਬ ਵਾਸਤੇ ਕਹੇ ਕਿ ਬਾਬਾ ਬੁੱਢਾ ਸਾਹਿਬ ਸਿੱਖੀ ਦਾ ਜਹਾਜ਼ ਹਨ, ਦੂਜਾ ਬਚਨ ਕਿਹਾ ਬਾਬਾ ਬੁੱਢਾ ਸਾਹਿਬ ਸਿੱਖੀ ਦੀ ਹੱਦ ਹਨ, ਤੇ ਤੀਜਾ ਬਚਨ ਕਿਹਾ ਜਿਹੜਾ ਸਿੱਖ ਗੁਰੂ ਦਾ ਨਾਮ ਲੈਂਦਾ ਉਹਦੇ ਸਾਰੇ ਪਾਪ ਨਾਸ਼ ਹੋ ਜਾਂਦੇ ਹੈ, ਜਿਹੜਾ ਬਾਬਾ ਬੁੱਢਾ ਸਾਹਿਬ ਦਾ ਨਾਮ ਲਵੇਗਾ ਉਹਦੇ ਵੀ ਸਾਰੇ ਪਾਪ ਨਾਸ਼ ਹੋ ਜਾਇਆ ਕਰਨਗੇ। ਏਡੇ ਵੱਡੀ ਬਖਸ਼ਿਸ਼ ਰਹਿਮਤ ਮਿਲੀ। ਤੇ ਜਿਹੜਾ ਸਲਾਨਾ ਜੋੜ ਮੇਲਾ ਆਪਾਂ ਜਾ ਰਹੇ ਹਾਂ, ਜਿਸ ਵੇਲੇ ਮਾਤਾ ਜੀ ਨੇ ਨਿਮਰਤਾ ਵਿੱਚ ਜਾ ਕੇ ਬੇਨਤੀ ਕੀਤੀ ਕਿ ਬਾਬਾ ਪ੍ਰਿਥੀ ਚੰਦ ਜੀ ਤਾਂ ਕਹਿੰਦੇ ਬਾਬਾ ਜੀ ਸਾਡੇ ਘਰ ਔਲਾਦ ਹੀ ਨਹੀਂ ਹੋਣੀ, ਸਰਾਪ ਦਿੱਤਾ ਹੈ, ਤੇ ਬਾਬਾ ਜੀ ਨੇ ਕਿਹਾ ਬੱਦਲ ਵੇਖੋ ਉੱਪਰ ਬਿਜਲੀ ਲਿਸ਼ਕਦੀ ਹੈ ਨਾ, ਜਿਵੇਂ ਬੱਦਲਾਂ 'ਚ ਬਿਜਲੀ ਲਿਸ਼ਕਦੀ ਹੈ, ਮਾਤਾ ਗੰਗਾ ਜੀ ਤੁਹਾਡੇ ਘਰ ਐਸਾ ਮਹਾਂਬਲੀ ਪੁੱਤਰ ਪੈਦਾ ਹੋਵੇਗਾ ਜੰਗ ਦੇ ਮੈਦਾਨ 'ਚ, ਇਵੇਂ ਉਹਦੀ ਕਿਰਪਾਨ ਲਿਸ਼ਕਿਆ ਕਰੇਗੀ, ਜਿਵੇਂ ਮੁੱਕੀ ਮਾਰ ਕੇ ਗੰਢਾ ਭੰਨਿਆ ਹੈ ਗੁਰੂ ਘਰ ਦੇ ਦੁਖੀਆਂ ਦੇ ਸਿਰ ਭੰਨ ਕੇ ਛੁੱਟੇਗਾ, ਐਸਾ ਮਹਾਂਬਲੀ ਪੁੱਤਰ ਪੈਦਾ ਹੋਵੇਗਾ। ਜਦੋਂ ਬਾਬਾ ਜੀ ਸੱਚਖੰਡ ਪਿਆਨਾ ਕਰਨ ਲੱਗੇ, ਬਾਬਾ ਜੀ ਨੂੰ ਪੁੱਛਿਆ ਬਾਬਾ ਵਿਧੀ ਚੰਦ ਜੀ ਨੇ ਕਿ ਬਾਬਾ ਜੀ ਕਿਵੇਂ ਸਿੱਖੀ ਕਮਾਈਏ, ਕਿਵੇਂ ਪਰਮਾਤਮਾ ਦੀ ਪ੍ਰਾਪਤੀ ਤੇ ਗੁਰੂ ਦੀ ਖੁਸ਼ੀ ਮਿਲੇਗੀ, ਕਿਹੜੀ ਘਾਲਣਾ ਘਾਲੀਏ। ਬਾਬਾ ਬੁੱਢਾ ਸਾਹਿਬ ਨੇ ਕਿਹਾ ਗੁਰੂ ਕੇ ਸਿੱਖੋ, ਰੱਜ ਕੇ ਨਾਮ ਜਪੋ, ਰੱਜ ਕੇ ਬਾਣੀ ਪੜੋ, ਰੱਜ ਕੇ ਸੇਵਾ ਕਰੋ, ਰੱਜ ਕੇ ਜਪ ਤਪ ਕਰੋ, ਰੱਜ ਕੇ ਸਾਧਨ ਕਰੋ, ਪਰ ਟੇਕ ਗੁਰੂ ਨਾਨਕ ਸਾਹਿਬ ਦੀ ਮਿਹਰ ਤੇ ਰੱਖਿਓ। ਗੱਲ ਉਦਨ ਬਣੇਗੀ ਜਿੱਦਨ ਗੁਰੂ ਮਿਹਰ ਕਰੇਗਾ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਕਹਿੰਦੇ ਪ੍ਰਕਾਸ਼ ਉਹਨਾਂ ਦੇ ਹਿਰਦੇ ਚ ਹੁੰਦਾ ਹੈ ਇਸ ਗਿਆਨ ਦਾ, ਜਿਨ੍ਹਾਂ ਤੇ ਗੁਰੂ ਕਿਰਪਾ ਕਰ ਦਿੰਦਾ ਹੈ ਜੀ।
ਪੌੜੀ ਨਾਨਕ ਜੀ ਉਪਾਏ ਕਾ, ਲਿਖਣਾ ਵਾ ਧਰਮ ਬਹਾਲਿਆ।
ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਪੈਦਾ ਕਰਕੇ ਨਾ, ਜੀਵ ਜੰਤੂ, ਤੇ ਫਿਰ ਇੱਕ ਧਰਮ ਰਾਜਾ ਉਹ ਬਣਾ ਦਿੱਤਾ ਗਿਆ ਜਿਹੜਾ ਹਿਸਾਬ ਕਿਤਾਬ ਕਰੇ। ਵੈਸੇ ਤਾਂ ਆਪਾਂ ਗਿਆਨਕਾਰ ਗ੍ਰੰਥਕਾਰਾਂ ਪੜ੍ਹਦੇ ਹਾਂ, ਉਹਨਾਂ ਕਿਹਾ ਜੀ ਧਰਮ ਰਾਜਾ ਉਹਦਾ ਕੋਈ ਦਰਬਾਰ ਲੱਗਦਾ, ਅਨੁਭਵੀ ਕਹਿੰਦੇ ਅਸਲ 'ਚ ਸਾਡੇ ਅੰਦਰ ਹੀ ਉਹ ਧਰਮ ਰਾਜਾ ਬੈਠਾ ਹੋਇਆ ਹੈ। ਧਰਮ ਰਾਜੇ ਦਾ ਭਾਵ ਕਿ ਜਿਹੜਾ ਧਰਮ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਧਰਮ ਅੰਦਰ ਬਿਠਾ ਦਿੱਤਾ, ਉਹ ਸਭ ਕੁਝ ਹਿਸਾਬ ਕਿਤਾਬ ਹੋ ਰਿਹਾ, ਜੋ ਅਸੀਂ ਬੋਲ ਰਹੇ ਹਾਂ, ਜੋ ਦੇਖਦੇ ਹਾਂ, ਜੋ ਸੁਣਦੇ ਹਾਂ। ਕਾਗਜ਼ ਦਾ ਲਿਖਿਆ ਮਿਟ ਸਕਦਾ ਹੈ, ਪਰ ਜੋ ਸਾਡੇ ਹਿਰਦੇ 'ਚ ਲਿਖਿਆ ਇਹ ਮਿਟਣਾ ਨਹੀਂ ਹੈ। ਚੰਗੇ ਕਰਮ ਕਰ ਰਹੇ ਹਾਂ, ਬੁਰੇ ਕਰਮ ਕਰ ਰਹੇ ਹਾਂ, ਇਹ ਸਾਰਾ ਅੰਦਰ ਬੈਠਾ ਉਹ ਧਰਮ ਜਿਹੜਾ ਲਿਖ ਰਿਹਾ ਹੈ, ਉਹ ਭਾਵ ਸਭ ਕੁਝ ਹਿਸਾਬ ਕਿਤਾਬ ਵਿੱਚ ਆ ਰਿਹਾ, ਉਹ ਮਿਟਣਾ ਨਹੀਂ ਜਿਹੜਾ ਕਰਮ ਕੀਤਾ ਹੈ।
ਉਥਾ ਸੱਚੇ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜਜਮਾਲਿਆ।
ਜਦੋਂ ਇਸ ਸੰਸਾਰ ਨੂੰ ਛੱਡ ਕੇ ਪਰਮਾਤਮਾ ਦੇ ਘਰ ਜਾਣਾ ਹੈ ਨਾ, ਉੱਥੇ ਤਾਂ ਫਿਰ ਸੱਚੋ ਸੱਚ ਨਿਬੇੜਾ ਆਉਣਾ ਹੈ, ਉੱਥੇ ਜਾ ਕੇ ਤੇ ਫਿਰ ਸੱਚ ਹੀ ਦੇਖਿਆ ਜਾਣਾ। ਸੰਗਤ ਜੀ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਜਿਨ੍ਹਾਂ ਨੇ ਕਰਮ ਮਾੜੇ ਕੀਤੇ ਹੈ ਨਾ, ਉਹਨਾਂ ਨੂੰ ਫਿਰ ਸਜਾਵਾਂ ਦੇਣ ਵਾਸਤੇ ਜੂਨਾ ਤੇ ਨਰਕਾ ਸੁੱਟਣ ਲਈ ਕਹਿੰਦੇ ਵੱਖ ਪਾਸੇ ਕੱਢ ਦਿੱਤਾ ਜਾਂਦਾ ਹੈ ਕਿ ਤੁਸੀਂ ਇਹਨਾਂ 'ਚ ਨਹੀਂ ਰਲ ਕੇ ਬੈਠ ਸਕਦੇ, ਇਹ ਤਾਂ ਸੱਚ ਸਰੂਪ ਹਨ, ਪਰਮਾਤਮਾ 'ਚ ਭੇਦ ਹਨ, ਤੁਸੀਂ ਝੂਠ ਨਾਲ ਜੁੜੇ ਰਹੇ ਹੋ, ਇਸ ਕਰਕੇ ਉਹਨਾਂ ਨੂੰ ਵੱਖ ਕੱਢ ਦਿੱਤਾ ਉੱਥੋਂ ਜੀ।
ਠਾਓ ਨਾ ਪਾਇਨ ਕੂੜਿਆਰ, ਮੋਹ ਕਾਲਾ ਦੋਜਕ ਚਾਲਿਆ।
ਜਿਨ੍ਹਾਂ ਨੇ ਸਦਾ ਝੂਠ ਦੇ ਵਿੱਚ ਗ੍ਰਸ ਕੇ, ਝੂਠੇ ਪਦਾਰਥਾਂ ਵਿੱਚ ਸਾਰਾ ਜੀਵਨ ਝੂਠ ਦੇ ਪਿੱਛੇ ਲੱਗ ਕੇ ਗਵਾ ਲਿਆ ਹੈ, ਸੱਚੇ ਪਾਤਸ਼ਾਹ ਮਾਰ ਕਹਿੰਦੇ ਰੱਬ ਦੀ ਸੱਚੀ ਦਰਗਾਹ ਵਿੱਚ ਉਹਨਾਂ ਨੂੰ ਥਾਂ ਨਹੀਂ ਮਿਲਦੀ, ਉਹ ਆਪਣੇ ਮੂੰਹ ਤੇ ਕਾਲੇ ਲੇਖ ਲਿਖ ਕੇ ਰੱਬ ਦੇ ਘਰ ਚਲੇ ਜਾਂਦੇ ਹਨ ਜੀ।
ਤੇਰਾ ਨਾਇ ਰਤੀ ਸੇ ਜਿਣ ਗਾਏ, ਹਾਰ ਗਏ ਸੇ ਠੱਗਣ ਵਾਲਿਆ।
ਇਹ ਵਾਹਿਗੁਰੂ ਪਰਮਾਤਮਾ, ਇਹ ਸੰਸਾਰ ਤੇ ਆਪਾਂ ਨੂੰ ਜਨਮ ਮਿਲਿਆ ਸੰਗਤ ਜੀ, ਇੱਥੇ ਜਿੱਤ ਹਾਰ ਦੀ ਗੱਲ ਆ। ਕੌਣ ਜਿੱਤਣਗੇ ਸੰਸਾਰ ਵਿੱਚੋਂ? ਉਹ ਨਹੀਂ ਜਿਨ੍ਹਾਂ ਨੇ ਦੇਸ਼ਾਂ ਨੂੰ ਜਿੱਤਿਆ ਹੈ, ਉਹ ਨਹੀਂ ਜਿਨ੍ਹਾਂ ਨੇ ਕਿਸੇ ਦੇ ਕੋਲੋਂ ਧਨ ਖੋਹ ਕੇ ਜਿੱਤ ਪ੍ਰਾਪਤ ਕੀਤੀ, ਉਹ ਨਹੀਂ ਜਿੱਤੇ ਜਿਹੜੇ ਕੇਸਾਂ 'ਚੋਂ ਜਿੱਤ ਜਾਂਦੇ ਹਨ। ਅਸਲ ਵਿੱਚ ਉਹ ਜਿੱਤਣਗੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਰੰਗ ਲਿਆ ਹੈ, ਜਿਹੜੇ ਰੰਗੇ ਹੋਏ ਹਨ, ਰੰਗੇ ਹੋਏ ਸੰਸਾਰ ਤੋਂ ਜੀਵਨ ਦੀ ਬਾਜ਼ੀ ਜਿੱਤ ਕੇ ਜਾਣਗੇ, ਜਿਹੜੇ ਪਰਮਾਤਮਾ ਦੇ ਨਾਮ ਤੋਂ ਟੁੱਟੇ ਹਨ ਉਹ ਜੀਵਨ ਦੀ ਬਾਜ਼ੀ ਹਾਰ ਕੇ ਜਾਣਗੇ। ਇਹ ਸੱਚ ਜਾਣੀਏ ਸੰਗਤ ਜੀ, ਸਤਿਗੁਰੂ ਨੇ ਗੁਰਬਾਣੀ ਵਿੱਚ ਇਹ ਸਾਨੂੰ ਮਾਂ ਵਾਕ ਦਿੱਤਾ ਹੈ, ਕਹੋ ਨਾਨਕ ਹਰ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸੰਗਤ ਜੀ ਛੁਟਕਾਰਾ ਨਹੀਂ ਮਨੁੱਖ ਦਾ ਹੋਣਾ। ਨਾਮ ਜਪਣ ਦੇ ਨਾਲ ਹੀ ਖੇਡ ਬਣਨੀ ਹੈ। ਉਹ ਹੀ ਇੱਥੋਂ ਜਿੱਤ ਕੇ ਜਾਂਦੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨਾਲ ਆਪਣੇ ਮਨ ਨੂੰ ਰੰਗ ਲਿਆ ਹੈ। ਤੇ ਕਿਵੇਂ ਮਨ ਰੰਗੀਏ? ਰੋਜ਼ ਰੋਜ਼ ਸਤ ਸੰਗਤ ਵਿੱਚ ਆਉਣਾ, ਰੋਜ਼ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਨਾਮ ਦੀ ਕਮਾਈ ਕਰਨੀ, ਜਪ ਅਭਿਆਸ ਕਰਨਾ, ਜ਼ੁਬਾਨ ਨਾਲ ਜਪਣਾ, ਕੰਨਾਂ ਨਾਲ ਸੁਣਨਾ। ਇਵੇਂ ਜਪਦਿਆਂ ਜਪਦਿਆਂ ਫਿਰ ਜਿਹੜਾ ਹੈ ਬੰਦੇ ਦਾ ਮਨ ਇੱਕ ਦਿਨ ਨਾਮ ਵਿੱਚ ਰੰਗਿਆ ਜਾਏਗਾ। ਇਹ ਤੇ ਗੱਲ ਠੀਕ ਹੈ, ਜਦੋਂ ਨਵਾਂ ਨਵਾਂ ਸ਼ੁਰੂ ਕਰਾਂਗੇ ਮਨ ਬੜਾ ਭੱਜੇਗਾ ਭਟਕੇਗਾ, ਕਿਉਂਕਿ ਇਹਦੇ ਲਈ ਨਵੀਂ ਗੱਲ ਹੈ। ਜਿਵੇਂ ਹੁਣ ਨਾਮ ਵਕਾਰ ਮਨ ਵਕਾਰਾਂ ਨੂੰ ਨਹੀਂ ਨਾ ਛੱਡਦਾ, ਜਿੱਦਣ ਰੱਬ ਦੇ ਨਾਮ ਨੂੰ ਜਪਦੇ ਜਾਵਾਂਗੇ ਇੱਕ ਦਿਨ ਅਵਸਥਾ ਐਸੀ ਬਣ ਜਾਏਗੀ ਫਿਰ ਮਨ ਨਾਮ ਨੂੰ ਵੀ ਨਹੀਂ ਛੱਡੇਗਾ। ਤੇ ਕਈਆਂ ਦੇ ਮਨ ਵਿੱਚ ਭੈ ਵੀ ਆ ਜਾਂਦਾ, ਉਹ ਕਹਿੰਦੇ ਜੀ ਮੈਂ ਤੇ ਜਪਣਾ ਸ਼ੁਰੂ ਕੀਤਾ ਤੇ ਖਿਆਲ ਹੀ ਬੜੇ ਮਾੜੇ ਆਉਂਦੇ ਮਨ ਵਿੱਚ। ਉਹਨਾਂ ਨੂੰ ਐਂ ਲੱਗਦਾ ਵੀ ਖਿਆਲ ਕਿਵੇਂ ਬਾਹਰੋਂ ਨਹੀਂ ਆ ਰਹੇ। ਇਹ ਭੋਲੀਆਂ ਗੱਲਾਂ ਹਨ ਸੰਗਤ ਜੀ। ਜਦੋਂ ਵੀ ਆਪਾਂ ਰੱਬ ਦੇ ਨਾਮ ਨੂੰ ਜਪਾਂਗੇ ਜਿਹੜੇ ਮਾੜੇ ਖਿਆਲ ਆ ਰਹੇ ਇਹ ਬਾਹਰੋਂ ਨਹੀਂ ਆ ਰਹੇ, ਇਹ ਸਾਡੇ ਅੰਦਰ ਲੁਕੇ ਸੀ, ਹੁਣ ਅੰਦਰੋਂ ਬਾਹਰ ਜਾ ਰਹੇ ਹਨ। ਜਦੋਂ ਦਰਵਾਜ਼ੇ 'ਚ ਖੜ੍ਹ ਜਾਈਏ ਨਾ, ਆਉਂਦਾ ਬੰਦਾ ਵੀ ਦਿਸਦਾ ਤੇ ਜਾਂਦਾ ਵੀ ਦਿਸਦਾ ਹੈ। ਇਸ ਕਰਕੇ ਜਦੋਂ ਨਾਮ ਦੀ ਕਮਾਈ ਕਰਾਂਗੇ ਜਿਹੜੇ ਮਾੜੇ ਖਿਆਲ ਆਉਂਦੇ ਹੈ ਇਹ ਅੰਦਰੋਂ ਬਾਹਰ ਜਾ ਰਹੇ ਨੇ, ਆ ਨਹੀਂ ਰਹੇ। ਕਿਉਂਕਿ ਨਾਮ ਦਾ ਕੰਮ ਹੀ ਇਹ ਪਹਿਲਾ ਕਿ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ। ਨਾਮ ਪਹਿਲਾਂ ਮੈਲ ਨੂੰ ਬਾਹਰ ਕੱਢਦਾ ਹੈ, ਮਨ ਨੂੰ ਸ਼ੁੱਧ ਕਰਦਾ ਹੈ, ਫਿਰ ਨਾਮ ਮਨ ਵਿੱਚ ਟਿਕਦਾ ਹੈ ਤੇ ਮਨ ਫਿਰ ਉਹਦੇ ਰੰਗਿਆ ਜਾਂਦਾ ਹੈ। ਜਿਸ ਨੂੰ ਨਾਮ ਦਾ ਰੰਗ ਚੜ੍ਹ ਜਾਂਦਾ ਫਿਰ ਬਾਣੀ ਕਹਿੰਦੀ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੀ ਨਾ ਲਾਗੇ ਦਾਗਾ। ਉਹਦੇ ਲਾਗੇ ਫਿਰ ਮੈਲ ਆਉਂਦੀ ਨਹੀਂ ਹੈ। ਉਹ ਜੀਵ ਜਦੋਂ ਸੰਸਾਰ ਤੋਂ ਜਾਂਦਾ ਹੈ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਹੈ। ਉਹਦਾ ਲੋਕ ਵਿੱਚ ਵੀ ਸਤਿਕਾਰ ਹੈ ਪਰਲੋਕ ਵਿੱਚ ਵੀ। ਉਹਨੂੰ ਕੀ ਕਹਿੰਦੇ ਆ? ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਸੰਸਾਰ ਤੇ 126 ਸਾਲ ਸਰੀਰਕ ਉਮਰ ਕਰਕੇ ਰਹੇ ਪਰ ਜੀਵਨ ਦੀ ਬਾਜੀ ਜਿੱਤ ਕੇ ਗਏ। ਲੋਕ ਪ੍ਰਲੋਕ ਵਿੱਚ ਉਹਨਾਂ ਦੀ ਜੈ ਜੈਕਾਰ ਹੋਈ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਹਨ ਜਿਹੜੇ ਵੀ ਸੰਸਾਰ ਤੇ ਨਾਮ ਦੀ ਕਮਾਈ ਕਰਦੇ ਹਨ ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਹੈ, ਜਿਹੜੇ ਨਾਮ ਨਾਲ ਟੁੱਟੇ ਰਹਿੰਦੇ ਹੈ ਸਮਝੋ ਜੀਵਨ ਦੀ ਬਾਜੀ ਹਾਰ ਗਏ। ਉੱਥੇ ਇਹ ਤਾਂ ਦੇਖਿਆ ਨਹੀਂ ਜਾਣਾ ਭਾਈ ਤੂੰ ਜ਼ਿੰਦਗੀ 'ਚ ਬੜੇ ਕਰੋੜਾਂ ਰੁਪਈਆ ਕਮਾਏ ਆ, ਇੰਨੇ ਗੁਣ ਪ੍ਰਾਪਤ ਕੀਤੇ, ਇੰਨੇ ਅਹੁਦੇ ਪ੍ਰਾਪਤ ਕਰ ਲਏ, ਐਡੇ ਐਡੇ ਵੱਡੇ ਤੈਨੂੰ ਮਾਣ ਮਿਲੇ, ਇੰਨਾ ਤੇਰਾ ਨਾਮ ਚੱਲਦਾ ਹੈ। ਰੱਬ ਦੇ ਘਰ ਵਿੱਚ ਇੱਕੇ ਗੱਲ ਦੀ ਕੀਮਤ ਪੈਂਦੀ ਹੈ। ਉੱਥੇ ਜਾ ਕੇ ਕਿੰਨੀ ਵਾਰ ਕਿਹਾ ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ। ਉੱਥੇ ਕੇਵਲ ਇਸ ਗੱਲ ਦੀ ਕੀਮਤ ਹੈ, ਰੱਬ ਦੇ ਨਾਮ ਦੀ ਕੀਮਤ ਪੈਂਦੀ ਹੈ। ਜਿੱਤ ਜਾਂਦੇ ਨੇ ਫਿਰ ਉਹਨਾਂ ਨੂੰ ਕਹਿੰਦੇ ਰੇ ਰੇ ਦਰਗੇ ਕਹੇ ਨਾ ਕਹੂ, ਆਓ ਬੈਠ ਆਦਰ ਸੁਭ ਦੇਉ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਇਸ ਕਰਕੇ ਜਪਣ ਵਾਲੇ ਜਿੱਤ ਗਏ ਹਨ ਜਿਹੜੇ ਰੱਬ ਦੇ ਨਾਮ ਤੋਂ ਟੁੱਟੇ ਹੈ, ਜੀਵਨ ਦੀ ਬਾਜੀ ਹਾਰ ਕੇ ਚਲੇ ਗਏ, ਪਛਤਾ ਕੇ ਜਾਂਦੇ ਹਨ ਜੀ।
ਲਿਖਣਾ ਵਾ ਧਰਮ ਬਹਾਲਿਆ,
ਆਤਮਾ ਦੇ ਹੁਕਮ ਦੇ ਨਾਲ ਉਹ ਧਰਮ ਜਿਹੜਾ ਹੈ ਉਹ ਜੀਵ ਦੇ ਸਾਰੇ ਕਰਮ ਜਿਹੜੇ ਹੈ ਉਹ ਲਿਖ ਰਿਹਾ ਹੈ ਕਿ ਜੋ ਜੋ ਜੀਵ ਨੇ ਕੀਤਾ ਹੈ ਉਹਨਾਂ ਸਾਰਿਆਂ ਦਾ ਫਿਰ ਹਿਸਾਬ ਕਿਤਾਬ। ਬਾਣੀ ਕਹਿੰਦੀ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਹੈ, ਜੋ ਜੀਵ ਸੰਸਾਰ ਵਿੱਚ ਬੀਜਦਾ ਹੈ ਉਹ ਅੰਤ ਨੂੰ ਸਾਹਮਣੇ ਆ ਜਾਂਦਾ ਹੈ। ਇਹ ਸਤਿਗੁਰੂ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਸੀ। ਆਓ ਦੋ ਚਾਰ ਮਿੰਟਾਂ ਵਿੱਚ ਜੋ ਲੜੀਵਾਰ ਸਤਿਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਚੱਲੀ ਸਰਵਣ ਕਰੀਏ ਜੀ।
ਮੁੰਦਰਾ ਮੋਣ ਦਇਆ ਕਰ ਝੋਲੀ, ਪੱਤਰ ਕਾ ਕਰੋ ਵਿਚਾਰ ਰੇ।
ਬਾਬਾ ਕਬੀਰ ਜੀ ਨੂੰ ਜੋਗੀ ਮਿਲਿਆ, ਕਹਿੰਦਾ ਬਾਬਾ ਜੀ ਤੁਸੀਂ ਵੀ ਯੋਗ ਮਤ ਧਾਰਨ ਕਰੋ, ਸਾਡੇ ਵਾਂਗ ਕੰਨ ਪਾੜ ਕੇ ਮੁੰਦਰਾਂ ਪਾ ਲਓ, ਖੱਪਰੀ ਲਓ, ਹੱਥ ਵਿੱਚ ਝੋਲੀ ਫੜ ਲਓ, ਪੱਤਰ ਫੜੋ, ਡੰਡਾ ਫੜੋ, ਬਰੈਗਰ ਫੜੋ, ਸਿੰਘੀ ਵਜਾਓ, ਕਿੰਗਰੀ ਵਜਾਓ, ਆ ਖੱਫਣੀ ਧਾਰਨ ਕਰੋ। ਇਹ ਸਾਰੀਆਂ ਗੱਲਾਂ ਬਾਬਾ ਜੀ ਨੂੰ ਕਹਿਤੀਆਂ। ਬਾਬਾ ਜੀ ਨੇ ਕਿਹਾ ਜੋਗੀ ਤੈਨੂੰ ਭੁਲੇਖਾ ਹੈ, ਮੈਂ ਤੇ ਮੁੰਦਰਾਂ ਧਾਰਨ ਕੀਤੀਆਂ ਹੋਈਆਂ ਹਨ। ਕਿਹੜੀਆਂ ਮੁੰਦਰਾਂ ਧਾਰਨ ਕੀਤੀਆਂ ਬਾਬਾ ਜੀ? ਬਾਬਾ ਜੀ ਨੇ ਉਸ ਵੇਲੇ ਕਿਹਾ ਜਿਹੜਾ ਮਨ ਹੈ ਇਹ ਜੋਗੀ ਹੈ, ਇਹਦੇ ਅੰਦਰ ਜਿਹੜਾ ਸੰਕਲਪ ਤੇ ਵਿਕਲਪ ਆ ਨਾ ਇਹ ਦੋ ਕੰਨ ਨੇ, ਵਿਚਾਰ ਰੂਪੀ ਛੁਰੀ ਨਾਲ ਪਾੜ ਕੇ ਜਿਹੜਾ ਮਨ ਵਿੱਚ ਮੌਨ ਚੁੱਪ ਰਹਿਣਾ ਨਾ, ਇਹ ਮੈਂ ਮੁੰਦਰਾ ਧਾਰਨ ਕੀਤੀ ਹੈ, ਮੈਂ ਆਪਣੇ ਮਨ ਨੂੰ ਚੁੱਪ ਕਰਾ ਲਿਆ। ਮਨ ਚੁੱਪ ਨਹੀਂ ਹੁੰਦਾ। ਕਈ ਕਹਿੰਦੇ ਜੀ ਅਨਾਹਦ ਨਾਦ ਕਿਵੇਂ ਸੁਣਦਾ ਹੈ? ਜਿੰਨਾ ਚਿਰ ਮਨ ਚੁੱਪ ਨਹੀਂ ਹੋਏਗਾ ਅਨਾਹਦ ਨਾਦ ਨਹੀਂ ਸੁਣੇਗਾ, ਜਿਉਂ ਮਨ ਚੁੱਪ ਹੋ ਜਾਂਦਾ ਹੈ ਅਨਾਹਦ ਨਾਦ ਆਪੇ ਸੁਣ ਜਾਂਦਾ ਹੈ। ਪਰਮਾਤਮਾ ਤੇ ਹਰ ਜਰੇ ਜਰੇ ਵਿੱਚ ਬੋਲ ਰਿਹਾ ਹੈ ਪਰ ਸੁਣੇਗਾ ਉਦਨ ਜਦੋਂ ਸਾਡਾ ਮਨ ਚੁੱਪ ਹੋਏਗਾ। ਤੁਸੀਂ ਸਵੇਰੇ ਤਜਰਬਾ ਕਰਕੇ ਦੇਖਿਓ, ਦੋ ਮਿੰਟ ਨਾਮ ਜਪੋਗੇ ਮਨ ਚੁੱਪ ਨਹੀਂ ਹੁੰਦਾ, ਹੋਰ ਗੱਲਾਂ ਕਰਦਾ ਹੈ। ਇਸ ਕਰਕੇ ਜ਼ਬਾਨ ਤੋਂ ਚੁੱਪ ਕਰਨ ਵਾਲੇ ਬੜੇ ਮੋਨੀ ਆਏ, ਪ੍ਰਵਾਨ ਨਹੀਂ ਹੋਏ ਕਿਉਂਕਿ ਬਾਣੀ ਕਹਿੰਦੀ ਚੁੱਪ ਹੈ ਚੁੱਪ ਨਾ ਹੋਵੀ ਜੇ ਲਾਇ ਰਹਾਂ ਲਿਵਤਾ। ਬਾਬਾ ਕਬੀਰ ਜੀ ਕਹਿੰਦੇ ਮੈਂ ਦੋ ਮੁੰਦਰਾ ਪਾਈਆਂ, ਅੰਦਰੋਂ ਬਾਹਰੋਂ ਮਨ ਨੂੰ ਚੁੱਪ ਕਰਾਇਆ, ਅੰਦਰੋਂ ਮਨ ਬਿਲਕੁਲ ਵਿਚਾਰਾਂ ਤੋਂ ਚੁੱਪ ਹੋ ਗਿਆ ਤੇ ਜ਼ਬਾਨ ਤੋਂ ਮੈਂ ਹੁਣ ਘੱਟ ਬੋਲਦਾ ਨਾ, ਜਿਹੜਾ ਘੱਟ ਬੋਲਣਾ। ਕਹਿਣ ਲੱਗੇ ਨੇ ਇਹ ਮੈਂ ਮੁੰਦਰਾ ਜਿਹੜੀ ਹੈ ਉਹ ਧਾਰਨ ਕਰ ਲਈ ਹੈ, ਤੋ ਬਾਬਾ ਕਬੀਰ ਜੀ ਕਹਿੰਦੇ ਨੇ ਦਇਆ ਕਰ ਝੋਲੀ, ਜਿਹੜੀ ਤੂੰ ਝੋਲੀ ਪਾਈ ਹੈ ਨਾ, ਮੇਰੇ ਕੋਲ ਵੀ ਇੱਕ ਝੋਲੀ ਹੈ। ਕਹਿੰਦੇ ਕਿਹੜੀ? ਕਹਿੰਦੇ ਮੇਰੇ ਕੋਲ ਦਇਆ ਰੂਪੀ ਝੋਲੀ ਹੈ ਜਿਹਦੇ ਚ ਸਾਰੇ ਗੁਣ ਆ ਜਾਂਦੇ ਹਨ, ਤੇ ਜਿਹੜੀ ਬ੍ਰਹਮ ਪਰਮਾਤਮਾ ਦੀ ਵਿਚਾਰ ਕਰਨੀ, ਇਹ ਮੇਰੇ ਹੱਥ ਚ ਭਾਂਡਾ ਮੰਗਣ ਵਾਲਾ।
ਖਿੰਥਾ ਇਹੋ ਤਨ ਸੀਓ ਆਪਣਾ, ਨਾਮ ਕਰੋ ਆਧਾਰ ਰੇ।
ਫਿਰ ਉਸ ਵੇਲੇ ਬਾਬਾ ਜੀ ਨੂੰ ਉਹਨੇ ਕਿਹਾ ਕਿ ਅਸੀਂ ਤੇ ਆ ਦੇਖੋ ਗੋਦੜੀ ਸਪਾਨੀ ਖੱਫਣੀ ਪਹਿਨੀ ਹੋਈ ਸਰੀਰ ਤੇ, ਇਹ ਸੀਤੀ ਹੋਈ ਆ ਪਹਿਨੀ ਹੈ। ਤੇ ਬਾਬਾ ਜੀ ਉਸ ਵੇਲੇ ਫਿਰ ਅੱਗੋਂ ਜਵਾਬ ਦਿੰਦੇ, ਖਿੰਥਾ ਇਹੋ ਤਨ ਸੀਓ ਆਪਣਾ, ਮੈਂ ਜਿਹੜਾ ਆਪਣਾ ਤਨ ਆ ਨਾ ਇਹਨੂੰ ਗੁਰੂ ਦੀ ਸੇਵਾ ਚ ਲਾ ਦਿੱਤਾ ਹੈ, ਪਰਮਾਤਮਾ ਦੀ ਸੇਵਾ ਚ ਲਾ ਦਿੱਤਾ ਹੈ, ਤੇ ਨਾਮ ਨੂੰ ਆਪਣਾ ਮੈਂ ਆਸਰਾ ਬਣਾ ਲਿਆ, ਇਹੀ ਮੈਂ ਜਿਹੜੀ ਗੋਦੜੀ ਪਹਿਨੀ ਹੋਈ ਹੈ ਜਿਹੜਾ ਪਰਮਾਤਮਾ ਵਾਹਿਗੁਰੂ ਦੀ ਸੇਵਾ ਵਿੱਚ ਆਪਣੇ ਤਨ ਨੂੰ ਲਾ ਦੇਣਾ ਜੀ।
ਐਸਾ ਯੋਗ ਕਮਾਵੋ ਜੋਗੀ,
ਜੋਗੀ ਜੋਗੀ ਨਾਮ ਹੁੰਦਾ ਸੰਗਤ ਜਿਹੜਾ ਜੁੜਿਆ ਹੋਵੇ, ਯੋਗ ਨਾਮ ਹੈ ਜੁੜਨ ਦਾ, ਜਿਹੜਾ ਜੁੜਿਆ ਹੋਇਆ ਜੋਗੀ। ਬਾਬਾ ਕਬੀਰ ਜੀ ਕਹਿੰਦੇ ਆ ਜੋਗੀ ਇਹੋ ਜਿਹਾ ਜੋਗ ਕਮਾਵੋ ਜੁੜਨ ਵਾਲਾ।
ਜਪ ਤਪ ਸੰਜਮ ਗੁਰਮੁਖ ਭੋਗੀ,
ਜਪ ਕਰਨਾ ਹੈ ਤਪ ਕਰਨਾ, ਜਪ ਕੀ ਨਾਮ ਜਪਣਾ, ਤਪ ਕੀ ਹੈ ਜਿਹੜਾ ਉਦਮ ਕਰਨਾ, ਉਦਮ ਨਾਲ ਉੱਠਣਾ ਸਵੇਰੇ, ਇਸ਼ਨਾਨ ਕਰਨਾ, ਨਾਮ ਜਪਣਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਸੇਵਾ ਕਰਨੀ, ਇਹ ਸਭ ਤਪ ਹੈ। ਤੇ ਸੰਜਮ ਜਿਹੜਾ ਆਪਣੀਆਂ ਇੰਦਰੀਆਂ ਤੇ ਸੰਜਮ ਰੱਖਣਾ, ਅੱਖਾਂ ਨਾਲ ਗਲਤ ਦੇਖਣਾ ਨਹੀਂ, ਕੰਨਾਂ ਨਾਲ ਸੁਣਨਾ ਨਹੀਂ, ਜ਼ਬਾਨ ਨਾਲ ਬੋਲਣਾ ਨਹੀਂ, ਐਸੇ ਗੁਰਮੁਖ ਜਿਹੜੇ ਆ ਉਹ ਬ੍ਰਹਮ ਆਨੰਦ ਨੂੰ ਭੋਗਦੇ ਹਨ।
ਬੁੱਧ ਵਿਭੂਤ ਚੜਾਵੋ ਆਪਣੀ, ਸਿੰਘੀ ਸੁਰਤ ਮਿਲਾਈ।
ਤੂੰ ਤੇ ਹਿਰਨ ਦੀ ਸਿੰਘੀ ਵਜਾਉਂਦਾ ਰਹਿਣਾ, ਮੈਂ ਸੁਰਤ ਨੂੰ ਪਰਮਾਤਮਾ ਚ ਮਿਲਾਉਣ ਵਾਲੀ ਜਿਹੜੀ ਸਿੰਘੀ ਜਿਹੜੀ ਇਹ ਵਜਾਉਣਾ ਹੈ, ਤੇ ਆਪਣੀ ਬੁੱਧੀ ਜਿਹੜੀ ਹੈ ਨਾ ਮੈਂ ਪਰਮਾਤਮਾ ਦੇ ਅੱਗੇ ਅਰਪਣ ਕਰਤੀ, ਇਹ ਮੈਂ ਵਿਭੂਤੀ ਚੜਾਈ ਹੈ।
ਕਰ ਬੈਰਾਗ ਫਿਰੋ ਤਨ ਨਗਰੀ, ਮਨ ਕੇ ਕਿੰਗੂਰੀ ਬਜਾਏ।
ਇੱਕ ਰਸ ਹੋ ਕੇ ਜਿਹੜਾ ਮਨ ਪਰਮਾਤਮਾ ਨਾਲ ਜੋੜਿਆ, ਇਹ ਮੈਂ ਕਿੰਗਰੀ ਵਜਾਉਣਾ, ਜਿਹੜਾ ਇੱਕ ਸ਼ਬਦ ਦਾ ਜਾਪ ਕਰਦਾ ਹੈ, ਤੇ ਜਿਹੜੀ ਤੂੰ ਬਰਾਗਣ ਧਾਰਨ ਕੀਤੀ, ਤੇ ਮੈਂ ਹਿਰਦੇ ਚ ਸੰਸਾਰ ਵੱਲੋਂ ਬਰਾਗ ਧਾਰਨ ਕਰਕੇ ਆਪਣੇ ਸਰੀਰ ਰੂਪੀ ਨਗਰੀ ਚ ਫੇਰਾ ਪਾਉਂਦਾ ਹਾਂ ਜੀ।
ਪੰਚ ਤਤ ਲੈ ਹਿਰਦਾ ਰੱਖੋ ਰਹਿ ਨਿਰਾਲਮ ਤਾੜੀ,
ਜਿਹੜੇ ਪੰਜ ਤਾਤਾਂ ਨੇ ਇਹਨਾਂ ਦੀ ਰਹਿਤ ਮੈਂ ਧਾਰਨ ਕਰ ਲਈ ਹੈ, ਤੇ ਹਿਰਦੇ ਦੇ ਵਿੱਚ ਉਸ ਅਕਾਲ ਪੁਰਖ ਦੇ ਨਾਮ ਨੂੰ ਟਿਕਾਇਆ ਹੈ, ਤੇ ਤਾੜੀ ਸਮਾਧੀ ਜਿਹੜੀ ਮੈਂ ਲਾਈ ਹੈ ਨਾ ਸੰਸਾਰ ਤੋਂ ਨਿਰਲੇਪ ਬਿਰਤੀ ਜਿਹੜੀ ਹੈ, ਇਹ ਮੈਂ ਸਮਾਧੀ ਲਾਈ ਹੈ।
ਕਹਿਤ ਕਬੀਰ ਸੁਨੋ ਰੇ ਸੰਤੋ ਧਰਮ ਦਇਆ ਕਰ ਬਾੜੀ।
ਬਾਬਾ ਕਬੀਰ ਜੀ ਕਹਿੰਦੇ ਸੰਤ ਜਣੋ ਧਰਮ ਦੀ ਤੇ ਦਇਆ ਦੀ ਬਗੀਚੀ ਆਪਣੇ ਹਿਰਦੇ ਚ ਲਾਓ, ਇਹਦੇ ਚ ਸੈਰ ਕਰੋ, ਇਹ ਉਪਦੇਸ਼ ਬਖਸ਼ਿਸ਼ ਕੀਤਾ। ਪਠਾਨਕੋਟ ਸ਼ੁਕਰ ਸ੍ਰੀ ਗੁਰੂ ਰਾਮਦਾਸ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫ਼ੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਹਿਰਦਾ ਰੱਖੋ ਰਹਿ ਨਿਰਾਲਮ ਤਾੜੀ, ਕਹਿਤ ਕਬੀਰ ਸੁਨੋ ਰੇ ਸੰਤੋ ਧਰਮ ਦਇਆ ਕਰ ਬਾੜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।